पए शगन साहब जीत के भीम चंद आनंद गुलका और बरूद बो देकर बीरन ब्रिंद।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत वड़े पागहन पतत पावन भगत वछल अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पावन पवित्र चरणा कमलां च संध्या वक्त दे संध्या वेले दे सजे हुए दवाना च हाजरियां भर के गुरु कलगीधर श्री गुरु गोबिंद सिंह साहिब जी महाराज जी का पवित्र पावन इतिहास बहुत ही श्रद्धा भावना अदब सत्कार सहित आप जी सरवण कर रहे। बादशाह औरंगजेब दिल्ली तो दक्षण दिशा वल हैदराबाद की रियासत का मालक राजा तानेशाह गोलकुंडा दे किले दे विच लड़ रहा है। लड़दे नूं कई साल उसे पासे बतीत हो गए। इधर जिहड़ा दिल्ली दा जां पंजाब दा जां पहाड़ी रियासतां दे राज दी गल सी इहदे वल्लों मियां खान नाम दा एक नवाब मुकर्र कीता गया। मियां खान जम्मू आया एक अल्फ खान नाम दा पठान इहदे मतहत सी। मियां खान ने हुक्म कीता अल्फ खान नूं कि तूं बदल लै जा फौज लै जा और अपने नाल फौज लिजा के पहाड़ी रियासतां दे जिहड़े राजे ने उहनां कोलों खिराज जिहड़ा है वह लैके आ टैक्स लैके आ। अल्फ खान दल लैके चढ़ के जम्मू तो आया। जदों किरपाल कटोचीए नूं इस गल का पता लगा कि मेरे ते हमला होण लगा है तो किरपाल कटोचीए ने लड़न की बजाय अल्फ खान अगे हथ जोड़ के मिन्नतां तरले करके अपनी जान बचा के अल्फ खान नूं राजे भीम चंद दे गल पा दिता कि जे तू टैक्स लैना तां पहला राजे भीम चंद कोलों लै क्योंकि भीम चंद नूं जित्तण तों बाद बाकी दे जिन्ने राजे ने आपे ही तैनूं टैक्स देणगे। अल्फ खान ने अपना दूत राजे भीम चंद कोल भेजिया पर भीम चंद ने भी अगों टैक्स देण दी बजाए लड़ना पसंद कीता और अल्फ खान ने जिहड़ा नदौण दा मैदान है उत्थे आके डेरा कर लिया पड़ा कर लिया। भीम चंद विचार करन लगा नाल दे जिहड़े कुछ राजयां दी मदद वास्ते ने उहनां नूं बुलाया पर इहदे वजीर ने कहा कि हे भीम चंद जे तू जितना चाहुंदा तां गुरु गोबिंद सिंह साहब जी दी मदद प्राप्त कर उहनां दी सहायता तों मदद तों बिना तू जित नहीं सकेंगा। तो भीम चंद ने अपना वजीर दशमेश पातशाह दे चरणां च आनंदपुर साहब भेजिया। सतगुरु जी ने भीम चंद दी बेनती प्रवान कर ली। आखिया सी राजे भीम चंद दी मदद करन वास्ते उहदे नाल चढ़ांगे और भीम चंद नूं कह दिओ उसे दी फतेह होवेगी। तो उस वक्त वजीर वापस आया भीम चंद नूं इस गल दी खुशी होई। राजा जसरोटिया राजा जसवालिया राजा डडवालिया इन्हां राजयां दी फौज अपने नाल लैके राजा भीम चंद नगारे वजाउंदा होया नदौण दे मैदान नूं चढ़न लगा। इधरों दसवें पातशाह जी महाराज जी मदद करन वास्ते भीम चंद दे नाल नदौण नूं जा रहे ने। आओ नदौण दा जंग जिवें शुरू होया ओ कथा पंथ दे महान विद्वान महाकवि ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਪਾਵਨ ਕਥਾ ਬੜੇ ਸੋਹਣੇ ਢੰਗ ਨਾਲ ਸੋਹਣੇ ਤਰੀਕੇ ਨਾਲ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਅੰਦਰ ਆਪਣੀ ਹਾਜ਼ਰੀ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਦੋਏਰਾ ਭਏ ਸ਼ਗਨ ਸਭ ਜੀਤ ਕੇ ਭੀਮ ਚੰਦ ਆਨੰਦ।
ਰਾਜੇ ਭੀਮ ਚੰਦ ਨੇ ਤਿਆਰੀ ਕਰਕੇ ਆਪਣੀ ਰਾਜਧਾਨੀ ਬਿਲਾਸਪੁਰ ਤੋਂ, ਕਹਿਲੂਰ ਰਿਆਸ ਦੀ ਜਿਹੜੀ ਰਾਜਧਾਨੀ ਸੀ ਉਹ ਬਿਲਾਸਪੁਰ ਸੀ, ਤੋ ਬਿਲਾਸਪੁਰ ਤੋਂ ਰਾਜੇ ਭੀਮ ਚੰਦ ਨੇ ਚੜਾਈ ਕਰ ਦਿੱਤੀ ਸਾਰਾ ਦਲ ਲੈ ਕੇ। ਜਦੋਂ ਇਹ ਚੜਿਆ ਨਦੌਣ ਦਾ ਜੰਗ ਕਰਨ ਵਾਸਤੇ ਚੜਾਈ ਕੀਤੀ ਤੇ ਇਹਨੂੰ ਸਾਰੇ ਸ਼ੁਭ ਸ਼ਗਨ ਨਜ਼ਰ ਆਏ ਨੇ, ਸ਼ੁਭ ਸ਼ਗਨ ਦਿਸੇ ਨੇ, ਜਿਨ੍ਹਾਂ ਨੂੰ ਵੇਖ ਕੇ ਭੀਮ ਚੰਦ ਦਾ ਮਨ ਬੜਾ ਆਨੰਦਿਤ ਹੋਇਆ ਹੈ।
ਗੁਲਕਾ ਔਰ ਬਾਰੂਦ ਬੋ ਦੇ ਕਰ ਬੀਰਨ ਬ੍ਰਿੰਦ,
ਗੋਲੀਆਂ ਬਾਰੂਦ ਸਿੱਕਾ ਹਥਿਆਰ ਸ਼ਸਤਰ ਬਹੁਤ ਸਾਰਾ ਜਿਹੜਾ ਜੰਗੀ ਸਵਾਬ ਹੈ ਜੰਗੀ ਸਮਾਨ ਹੈ ਉਹ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਵਿੱਚ ਆਪਣੇ ਦਲ ਦੇ ਵਿੱਚ ਸੂਰਮਿਆਂ ਵਿੱਚ ਵਰਤਾ ਦਿੱਤਾ ਹੈ।
ਰਸਾਵਲ ਛੰਦ ਚੜਿਓ ਦੈ ਨਗਾਰਾ ਅਗਾਉਂ ਪਧਾਰਾ,
ਨਗਾਰੇ ਤੇ ਚੋਭਾ ਮਰਵਾ ਕੇ ਨਦੌਣ ਦਾ ਜੰਗ ਲੜਨ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਮਦਦ ਪ੍ਰਾਪਤ ਕਰਕੇ ਸਹਾਇਤਾ ਪ੍ਰਾਪਤ ਕਰਕੇ ਰਾਜਾ ਭੀਮ ਚੰਦ ਅਗਾਂਹ ਨੂੰ ਵਧਿਆ ਅਗਾਂਹ ਨੂੰ ਚੱਲਿਆ ਹੈ।
ਚਲੇ ਵੀਰ ਮਾਨੀ ਤਰੇ ਸ਼ਸਤਰ ਪਾਨੀ,
ਜਿੰਨੇ ਵੀਰ ਯੋਧੇ ਨੇ ਬੜੇ ਮਾਨੀ ਬੜੇ ਹੰਕਾਰ ਦੇ ਨਾਲ ਬੜੀ ਐਂਠ ਦੇ ਨਾਲ ਚੜੇ ਹਨ, ਜਿਨ੍ਹਾਂ ਦੇ ਅੰਦਰ ਲੜਨ ਦਾ ਚਾਓ ਹੈ ਜੰਗ ਲੜਨ ਦਾ, ਜਿਨ੍ਹਾਂ ਦੇ ਅੰਦਰ ਗੁਮਾਨ ਹੈ ਚਾਓ ਹੈ,
ਤੁਫੰਗਾਂ ਸੰਭਾਰੀ ਭਨੇ ਮਾਰ ਮਾਰੇ,
ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਹਥਿਆਰ ਧਾਰਨ ਕੀਤੇ ਹੋਏ ਸ਼ਸਤਰ ਧਾਰਨ ਕੀਤੇ ਹੋਏ, ਕਿਸੇ ਨੇ ਬੰਦੂਕਾਂ ਸੰਭਾਲੀਆਂ ਹੋਈਆਂ ਆਪਣੇ ਹੱਥਾਂ ਵਿੱਚ ਤੇ ਬੰਦੂਕਾਂ ਚ ਗੋਲੀਆਂ ਪਾ ਕੇ ਆਕਾਸ਼ ਵਿੱਚ ਬੰਦੂਕ ਦਾਗਦੇ ਨੇ ਗੋਲੀਆਂ ਛੱਡਦੇ ਨੇ ਇੱਕ ਦੂਜੇ ਨੂੰ ਉਤਸ਼ਾਹ ਦੇਣ ਵਾਸਤੇ, ਮੂੰਹ ਤੋਂ ਮਾਰ ਲੋ ਮਾਰ ਲੋ ਏਦਾਂ ਦਾ ਮਾਰ ਬਕਾਰਾ ਕਰਦਿਆਂ ਚੱਲੇ ਹਨ।
ਨਾ ਦੌੜੰਗ ਪਹੁੰਚੇ ਰਿਪੂ ਥਾਨੀ ਉੱਚੇ,
ਨਦੌਣ ਆ ਪਹੁੰਚੇ ਜਿੱਥੇ ਪਹਿਲਾਂ ਹੀ ਅਲਫ ਖਾਨ ਕਿਰਪਾਲ ਕਟੋਚੀਆ ਤੇ ਕੁਝ ਹੋਰ ਰਾਜੇ ਵੀ ਪਹਾੜੀ ਜਿਹੜੇ ਅਲਫ ਖਾਨ ਦੀ ਮਦਦ ਕਰ ਰਹੇ ਸਨ ਉਹਨਾਂ ਨੇ ਨਦੌਣ ਦਾ ਜਿਹੜਾ ਮੈਦਾਨ ਸੀ ਉਹ ਪਹਿਲਾਂ ਹੀ ਆਪਣਾ ਕਿਲਾ ਜਿਹਾ ਬਣਾ ਲਿਆ ਸੀ ਤੇ ਨਦੌਣ ਦੇ ਮੈਦਾਨ ਵਿੱਚ ਉੱਚੀ ਥਾਂ ਦੇ ਉੱਤੇ ਦੁਸ਼ਮਣ ਦਾ ਦਲ ਟਿਕਿਆ ਹੋਇਆ, ਅਲਫ ਖਾਨ ਤੇ ਕਿਰਪਾਲ ਕਟੋਚੀਏ ਦੀ ਫੌਜ ਟਿਕੀ ਹੋਈ ਹੈ। ਰਾਜਾ ਭੀਮ ਚੰਦ ਆਪਣਾ ਦਲ ਲੈ ਕੇ ਜਦੋਂ ਨਦੌਣ ਦੇ ਮੈਦਾਨ ਵਿੱਚ ਪਹੁੰਚਿਆ ਦੁਸ਼ਮਣ ਇਹਨੇ ਉੱਚੀ ਥਾਂ ਤੇ ਵੇਖਿਆ ਹੈ,
ਕਰਿਓ ਘੇਰ ਬਾਰਾ ਬੜੇ ਕਾਟ ਡਾਰਾ,
ਦੁਸ਼ਮਣਾਂ ਨੇ ਕੀ ਕੀਤਾ ਹੋਇਆ ਸੀ ਅਲਫ ਖਾਨ ਹੋਣਾ ਨੇ ਕਿ ਜੰਗਲ ਵਿੱਚੋਂ ਬਹੁਤ ਸਾਰੀਆਂ ਲੱਕੜੀਆਂ ਕੱਟ ਕੇ ਲੱਕੜਾਂ ਵੱਢ ਕੇ ਵੱਡੇ ਵੱਡੇ ਦਰਖਤ ਉਹ ਆਪਣੇ ਚਾਰੇ ਪਾਸੇ ਉਹਨਾਂ ਨੇ ਵਾੜ ਕੀਤੀ ਹੋਈ ਸੀ, ਇੱਕ ਕਿਲਾ ਟੈਪ ਜਿਵੇਂ ਹੁੰਦਾ ਹੈ ਮੈਦਾਨ ਦੇ ਵਿੱਚ, ਇੱਕ ਤਾਂ ਉਹਨਾਂ ਦੀ ਜਗ੍ਹਾ ਉੱਚੀ ਸੀ ਇਹ ਕਾਲੇ ਦੁਆਲੇ ਉਹਨਾਂ ਨੇ ਬਹੁਤ ਸਾਰੇ ਦਰਖਤ ਸੁੱਟ ਕੇ ਉਹਨਾਂ ਦਰਖਤਾਂ ਦੀ ਵਾੜ ਕੀਤੀ ਹੋਈ ਹੈ।
ਡਿਡੰਗ ਦੁਰਗ ਜੈਸੇ ਬਰੇ ਬੀਚ ਤੈਸੇ,
ਔਰ ਜਿਵੇਂ ਕੋਈ ਬੜਾ ਵੱਡਾ ਮਜ਼ਬੂਤ ਕਿਲਾ ਹੁੰਦਾ ਨਾ, ਮਜ਼ਬੂਤ ਕਿਲੇ ਵਾਂਗੂ ਆਲੇ ਦੁਆਲੇ ਦਰਖਤਾਂ ਦੀ ਵਾੜ ਕਰਕੇ ਦਰਖਤ ਰੱਖ ਕੇ ਉਹਨਾਂ ਦੇ ਅੰਦਰ ਵੜ ਕੇ ਬੈਠੇ ਹੋਏ ਨੇ ਅਲਫ ਖਾਨ ਦੇ ਦਲ ਦੇ ਸੂਰਮੇ ਔਰ ਰਾਜੇ ਕਿਰਪਾਲ ਕਟੋਚੀਏ ਦੀਆਂ ਜਿੰਨੀਆਂ ਫੌਜਾਂ ਹੋਰ ਵੀ ਜਿਹੜੇ ਪਹਾੜੀ ਰਾਜੇ ਨੇ ਨਾਲ ਉਹਨਾਂ ਦੀਆਂ ਵੀ ਫੌਜਾਂ ਨਾਲ ਉੱਥੇ ਅੰਦਰ ਵੜ ਕੇ ਬੈਠੀਆਂ ਹੋਈਆਂ ਨੇ।
ਸਰੰਗ ਚਾਂਪ ਸੰਗਾ ਕਸੀ ਹੈ ਤੁਫੰਗਾ,
ਇਹਨਾਂ ਨੇ ਆਪਣੇ ਧਨਖਾਂ ਦੇ ਉੱਤੇ ਤੀਰ ਚਾੜੇ ਨੇ ਔਰ ਤੀਰ ਚਾੜ ਕੇ ਛੱਡਣ ਲੱਗੇ ਨੇ, ਬੰਦੂਕਾਂ ਕਸੀਆਂ ਹੋਈਆਂ ਨੇ ਪਹਿਲਾਂ ਹੀ ਤਿਆਰ ਸਨ ਤੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਹਨ।
ਕਰਾਂਗੇ ਲੜਾਈ ਸੋ ਤਿਆਰੀ ਬਣਾਈ,
ਇਹਨਾਂ ਨੇ ਤਿਆਰੀ ਕੀਤੀ ਹੋਈ ਆ, ਪਹਿਲਾਂ ਬੰਦੂਕਾਂ ਕੱਸ ਕੇ ਤਿਆਰ ਰੱਖੀਆਂ ਹੋਈਆਂ, ਧਨਖਾਂ ਦੇ ਚਿਲਿਆਂ ਦੇ ਉੱਤੇ ਤੀਰ ਚਾੜੇ ਹੋਏ ਨੇ ਕਿ ਜਦੋਂ ਰਾਜਾ ਭੀਮ ਚੰਦ ਚੱਲ ਕੇ ਆਏਗਾ ਅਸੀਂ ਲੜਾਈ ਕਰਾਂਗੇ, ਪਹਿਲਾਂ ਹੀ ਉਹਦੇ ਤੇ ਹਮਲਾ ਕਰ ਦਿਆਂਗੇ। ਇਸ ਤਰ੍ਹਾਂ ਦੀ ਤਿਆਰੀ ਰਾਜਾ ਅਲਫ ਖਾਨ ਰਾਜਾ ਕਿਰਪਾਲ ਕਟੋਚੀਆ ਕਰੀ ਬੈਠੇ ਹਨ।
ਤੂੰ ਕਹਿ ਨੀਰ ਜੋਈ ਹੱਥੇ ਛੁਰ ਸੂਈ।
ਆਲੇ ਦੁਆਲੇ ਇਹਨਾਂ ਨੇ ਦਰਖਤਾਂ ਦੀ ਵਾੜ ਕੀਤੀ ਹੋਈ, ਲੱਕੜਾਂ ਵੱਢ ਵੱਢ ਕੇ ਢੇਰ ਲਾਏ ਹੋਏ ਆਲੇ ਦੁਆਲੇ, ਕਿਲਾ ਬਣਾਇਆ ਹੋਇਆ ਸੀ, ਕੰਧ ਬਣਾਈ, ਮੋਰਚੇ ਬਣਾਏ ਹੋਏ ਸਨ। ਔਰ ਇਹਨਾਂ ਦੇ ਮਨ ਦੇ ਵਿੱਚ ਬੜਾ ਰੋਸ ਹੈ ਕਿ ਜਦੋਂ ਦੁਸ਼ਮਣ ਸਾਡੇ ਨੇੜੇ ਆਏਗਾ, ਗੋਲੀਆਂ ਮਾਰ ਕੇ, ਤੀਰ ਮਾਰ ਕੇ ਉਹਨੂੰ ਮਾਰ ਮੁਕਾਵਾਂਗੇ।
ਬਜਾਵੇਂ ਨਗਾਰੇ ਕਰਿਓ ਬਾਰ ਟਾਰੇ,
ਅਨੇਕਾਂ ਤਰ੍ਹਾਂ ਦੇ ਨਗਾਰੇ ਜਿਹੜੇ ਹਨ ਉਹ ਵਜਾਉਂਦੇ ਜਾ ਰਹੇ ਹਨ। ਦੂਰ ਦੂਰ ਤੱਕ ਨਗਾਰਿਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ।
ਗਯੋ ਭੀਮ ਚੰਦੰ ਪਿਕਿਓ ਬ੍ਰਿੰਦ ਬ੍ਰਿੰਦੰ,
ਰਾਜਾ ਭੀਮ ਚੰਦ ਚੱਲ ਕੇ ਨੇੜੇ ਆ ਪਹੁੰਚਿਆ। ਨੇੜੇ ਆ ਕਰਕੇ ਜਦੋਂ ਉਹਨੇ ਵੇਖਿਆ ਕਿ ਇਹਨਾਂ ਨੇ ਤਾਂ ਦੁਸ਼ਮਣਾਂ ਨੇ ਆਲੇ ਦੁਆਲੇ ਵਾੜ ਕੀਤੀ ਆ, ਦਰਖਤ ਕੱਟ ਕੇ ਆਲੇ ਦੁਆਲੇ ਸੁੱਟ ਕੇ ਉਹਨਾਂ ਦੀਆਂ ਕੰਧਾਂ ਵਰਗੀਆਂ ਕਿਲੇ ਕਿਲਾ ਹੀ ਬਣਾਇਆ ਹੋਇਆ, ਆਪ ਅੰਦਰ ਵੜ ਕੇ ਸ਼ਸਤਰ ਚਲਾ ਰਹੇ ਨੇ, ਹਥਿਆਰ ਚਲਾ ਰਹੇ ਨੇ, ਨਾਲੇ ਉੱਚੇ ਥਾਂ ਦੇ ਉੱਤੇ ਟਿਕੇ ਹੋਏ ਨੇ।
ਖਰੇ ਥਾਨ ਉੱਚੇ ਖਰੇ ਕਾਟ ਮੂਚੇ,
ਔਰ ਇਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਉੱਚੇ ਥਾਂ ਤੇ ਖੜਿਆਂ ਵੇਖਿਆ। ਫਿਰ ਇਹ ਵੀ ਵੇਖਿਆ ਕਿ ਲੱਕੜਾਂ ਦੇ ਢੇਰ ਲੱਗੇ ਹੋਏ ਨੇ, ਕਾਠ ਦੇ ਜਿਹੜੇ ਹਨ ਉਹ ਉਹਨਾਂ ਨੇ ਆਲੇ ਦੁਆਲੇ ਵਾੜ ਕੀਤੀ ਹੋਈ ਹੈ, ਦਰਖਤ ਜਿਹੜੇ ਨੇ ਉਹ ਆਲੇ ਦੁਆਲੇ ਥਾਂ ਤੇ ਉੱਚੇ ਥਾਂ ਤੇ ਖੜੇ ਕੀਤੇ ਹੋਏ ਨੇ।
ਕਰੀ ਓਟ ਮੋਟੀ ਲਗੈ ਨਾਏ ਚੋਟੀ,
ਇਹਨਾਂ ਨੇ ਬਹੁਤ ਜ਼ਿਆਦਾ ਮੋਟੀ ਓਟ ਕੀਤੀ ਹੋਈ ਹੈ, ਯਾਨੀ ਕਿ ਬੜੀ ਮਜ਼ਬੂਤ ਵਾੜ ਕੀਤੀ ਹੋਈ ਹੈ ਦਰਖਤਾਂ ਦੀ। ਉਹਨਾਂ ਵਿੱਚੋਂ ਹੁਣ ਗੋਲੀਆਂ ਵੀ ਨਹੀਂ ਸੀ ਲੰਘ ਸਕਦੀਆਂ, ਨਾ ਤੀਰ ਲੰਘ ਕੇ ਪਾਰ ਜਾ ਸਕਦੇ ਸੀ। ਇਹੋ ਜਿਹੇ ਦਰਖਤਾਂ ਦੀ ਵਾੜ ਕੀਤੀ ਹੋਈ ਸੀ ਚਾਰੇ ਪਾਸੇ, ਕੱਟ ਕੱਟ ਕੇ ਦਰਖਤ ਇਹਨਾਂ ਨੇ ਚਾਰੇ ਪਾਸੇ ਕਰਕੇ ਸੁੱਟੇ, ਅੰਦਰ ਕਿਲਾ ਬਣਾ ਕੇ ਬੈਠੇ ਹੋਏ, ਫਿਰ ਉੱਚੀ ਥਾਂ ਤੇ ਸੀ। ਭੀਮ ਚੰਦ ਨੇ ਵੇਖਿਆ ਕਿ ਇਹਨਾਂ ਨੇ ਬੜੀ ਮੋਟੀ ਓਟ ਕੀਤੀ ਹੋਈ ਹੈ, ਇਹਨਾਂ ਤੱਕ ਅੰਦਰ ਤੱਕ ਚੋਟ ਨਹੀਂ ਲੱਗਣੀ।
ਤੋਏ ਆਗੇ ਪਲੀ ਤੇ ਸੁਦਾਗੇ,
ਫਿਰ ਵੀ ਅੱਗੇ ਹੋ ਕੇ ਰਾਜੇ ਭੀਮ ਚੰਦ ਨੇ ਦਲੇਰੀ ਕਰਕੇ ਆਪਣਾ ਦਲ ਲੈ ਕੇ ਅੱਗੇ ਵਧਿਆ, ਔਰ ਅੱਗੇ ਜਾ ਕੇ ਆਪਣੀਆਂ ਬੰਦੂਕਾਂ ਨੂੰ ਪਲੀਤੇ ਤੁਖਾਏ ਹਨ।
ਛੁੱਟੀ ਬ੍ਰਿੰਦ ਗੋਰੀ ਗਈ ਬਾਰ ਉਰੇ,
ਅਨੇਕਾਂ ਗੋਲੀਆਂ ਛੁੱਟ ਕੇ ਭੀਮ ਚੰਦ ਦੇ ਦਲ ਦੇ ਸੂਰਮਿਆਂ ਵੱਲੋਂ ਗਈਆਂ ਨੇ, ਔਰ ਉਹ ਗੋਲੀਆਂ ਜਾ ਕੇ ਜਿਹੜੀ ਵਾੜ ਕੀਤੀ ਹੋਈ ਸੀ ਨਾ ਕਿਰਪਾਲ ਕਟੋਚੀਏ ਨੇ ਤੇ ਰਾਜੇ ਅਲਫ ਖਾਨ ਨੇ ਆਪਣੇ ਆਲੇ ਦੁਆਲੇ, ਉਸ ਵਾੜ ਦੇ ਵਿੱਚ ਜਾ ਕੇ ਗੋਲੀਆਂ ਵੱਜੀਆਂ ਹਨ।
ਲਗੈ ਕਾਟ ਮਾਈ ਮਰੈ ਸ਼ਤਰੂ ਨਾਈ,
ਪਰ ਭੀਮ ਚੰਦ ਦੇ ਸੂਰਮਿਆਂ ਵੱਲੋਂ ਚਲਾਈਆਂ ਗੋਲੀਆਂ ਜਿਹੜੀਆਂ ਨੇ ਉਹ ਲੱਕੜਾਂ ਵਿੱਚ ਹੀ ਜਾ ਕੇ ਵੱਜ ਕੇ ਠੰਡੀਆਂ ਹੋ ਜਾਂਦੀਆਂ ਨੇ, ਲੱਕੜਾਂ ਵਿੱਚ ਹੀ ਜਾ ਕੇ ਉਹ ਗੋਲੀਆਂ ਵੱਜ ਕੇ ਸ਼ਾਂਤ ਹੋ ਜਾਂਦੀਆਂ ਨੇ, ਅੱਗੇ ਦੁਸ਼ਮਣਾਂ ਤੱਕ ਉਹ ਗੋਲੀਆਂ ਨਹੀਂ ਜਾਂਦੀਆਂ, ਦੁਸ਼ਮਣ ਅੱਗੇ ਜਾ ਕੇ ਨਹੀਂ ਮਰਦੇ।
ਕਿਰਪਾਲ ਕਟੋਚੀ ਤੁਫੰਗਾਂ ਮੋਚੇ,
ਕਿਰਪਾਲ ਕਟੋਚੀਏ ਨੇ ਉਸ ਵੇਲੇ ਆਪਣੀਆਂ ਬੰਦੂਕਾਂ ਸੰਭਾਲੀਆਂ। ਰਾਜਾ ਕਿਰਪਾਲ ਕਟੋਚੀਆ ਜੋ ਅਲਫ ਖਾਨ ਦੀ ਮਦਦ ਕਰ ਰਿਹਾ, ਕਿਰਪਾਲ ਕਟੋਚੀਏ ਰਾਜੇ ਨੇ ਉਸ ਵਕਤ ਆਪਣੀ ਬੰਦੂਕ ਸੰਭਾਲੀ, ਇਹਦੇ ਨਾਲ ਦੇ ਸੂਰਮਿਆਂ ਨੇ ਬੰਦੂਕਾਂ ਸੰਭਾਲੀਆਂ ਨੇ।
ਛੁੱਟੇ ਤੀਰ ਗੋਰੀ ਤੋਂ ਅੰਗਾਂ ਫੋਰੇ,
ਅਨੇਕਾਂ ਬੰਦੂਕਾਂ ਚਲਾਈਆਂ ਕਿਰਪਾਲ ਕਟੋਚੀਏ ਨੇ, ਅਨੇਕਾਂ ਤੀਰ ਚਲਾਏ, ਇਹਨਾਂ ਵੱਲੋਂ ਜਿਹੜੇ ਚਲਾਏ ਤੀਰ ਤੇ ਗੋਲੀਆਂ ਸਨ ਉਹ ਗੋਲੀਆਂ ਤੇ ਤੀਰ ਆ ਕੇ ਰਾਜੇ ਭੀਮ ਚੰਦ ਦੇ ਸਿਪਾਹੀਆਂ ਨੂੰ ਵੱਜੇ ਨੇ, ਕਿਉਂਕਿ ਉਹ ਥੱਲੇ ਸੀ, ਨੀਵੇਂ ਥਾਂ ਤੇ ਸੀ, ਉੱਚੇ ਥਾਂ ਤੇ ਸੀ, ਇਹ ਚਲਾਉਂਦੇ ਸੀ ਗੋਲੀਆਂ ਜਾਂ ਤੀਰ, ਤੇ ਜਿਹੜੀ ਵਾੜ ਕੀਤੀ ਹੋਈ ਸੀ ਲੱਕੜ ਦੀ ਉਹਦੇ ਚ ਜਾ ਵੱਜਦੀ ਸੀ, ਤੇ ਉਹ ਉੱਤੋਂ ਜਦੋਂ ਚਲਾਉਂਦੇ ਨੇ ਤੇ ਉਹ ਸਿੱਧੇ ਆ ਕੇ ਇਹਨਾਂ ਨੂੰ ਪੈਂਦੇ ਨੇ, ਤੀਰ ਵੀ ਇਹਨਾਂ ਨੂੰ ਆ ਕੇ ਲੱਗਦੇ ਨੇ, ਗੋਲੀਆਂ ਵੀ ਆ ਕੇ ਇਹਨਾਂ ਨੂੰ ਵੱਜਦੀਆਂ। ਰਾਜੇ ਭੀਮ ਚੰਦ ਦੇ ਬਹੁਤ ਸਾਰੇ ਸਿਪਾਹੀਆਂ ਦੀਆਂ ਛਾਤੀਆਂ ਪਰੋਈਆਂ ਗਈਆਂ ਗੋਲੀਆਂ ਨਾਲ, ਤੀਰਾਂ ਨਾਲ।
ਰਣੰਗ ਰੰਗ ਹੋਵਾਦੋਂ ਔਰ ਜੁਵਾ,
ਬੜਾ ਭਿਆਨਕ ਰਣ ਰੰਗ ਮੱਚ ਗਿਆ ਹੈ, ਦੋਹਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਨੂੰ ਵੇਖ ਕੇ ਦਾ ਤੱਕ ਤੱਕ ਕੇ ਮਾਰਨ ਲੱਗੇ ਹਨ।
ਬਣਿਓ ਭੀਮ ਚੰਦੰ ਮਿਲਿਓ ਵੀਰ ਬ੍ਰਿੰਦੰ,
ਭੀਮ ਚੰਦ ਆਪਣੇ ਨਾਲ ਦੇ ਸਿਪਾਹੀਆਂ ਨੂੰ, ਨਾਲ ਦੇ ਦਲ ਨੂੰ ਹੌਸਲਾ ਦੇਣ ਵਾਸਤੇ, ਉਹਨਾਂ ਦੇ ਹੌਸਲਾ ਅਫਜਾਈ ਵਾਸਤੇ ਬੋਲਿਆ, ਕਹਿਣ ਲੱਗਾ ਸਾਰੇ ਵੀਰ ਯੋਧੇ ਮਿਲ ਕੇ ਇਕੱਠੇ ਹੋ ਕੇ ਹਮਲਾ ਕਰੋ,
ਕਰੋ ਹੇਲ ਥਾਇਓ ਚੜੋ ਉੱਚ ਥਾਇਓ,
ਕਹਿੰਦੇ ਹੱਲਾ ਕਰਕੇ ਇੱਕ ਵਾਰੀ ਇਸ ਉੱਚੀ ਥਾਂ ਤੇ ਚੜ ਜੋ ਜਿੱਥੇ ਅੰਦਰ ਵੜ ਕੇ ਬੈਠੇ ਨੇ, ਇਹ ਆਲੇ ਦੁਆਲੇ ਕੋਟ ਉਸਾਰ ਕੇ ਲੱਕੜਾਂ ਦਾ ਵਾੜ ਕਰਕੇ ਅੰਦਰ ਬੈਠੇ ਨੇ, ਇੱਕ ਵਾਰੀ ਹੱਲਾ ਕਰਕੇ ਇਹਨਾਂ ਦੇ ਕੋਲ ਉੱਚੇ ਜਾ ਚੜੋ, ਇਹਨਾਂ ਦੇ ਕੋਲ ਜਾ ਪਹੁੰਚੋ।
ਲੀਜੇ ਮਾਰ ਬਾਰਾ ਥਿਆਰੇ ਸੰਬਾਰਾ।
ਪਹਿਲਾਂ ਜਿਹੜੀ ਇਹਨਾਂ ਦੀ ਇਹ ਵਾੜ ਹੈ ਉਹ ਵਾੜ ਤੋੜ ਦਿਓ, ਕਿਉਂਕਿ ਇਹ ਵਾੜ ਕਰਕੇ ਇਹਨਾਂ ਦਾ ਨੁਕਸਾਨ ਨਹੀਂ ਹੋ ਰਿਹਾ, ਵਾੜ ਕਰਕੇ ਬਚ ਰਹੇ ਨੇ। ਇਹਨਾਂ ਦੀ ਜਿਹੜੀ ਆਲੇ ਦੁਆਲੇ ਵਾੜ ਕੀਤੀ ਹੋਈ ਹੈ, ਇਸ ਵਾੜ ਨੂੰ ਤੋੜ ਕੇ ਪਾਸੇ ਕਰਕੇ ਅੰਦਰ ਵੜ ਕੇ ਇਹਨਾਂ ਨੂੰ ਮਾਰੋ ਹਥਿਆਰ ਸੰਭਾਲ ਕੇ।
ਦੇਖੋ ਠੰਡ ਕੈਸੇ ਹੱਥੋਂ ਕਿਉਂ ਨਾ ਐਸੀ।
ਇਹਨਾਂ ਕੀ ਖਲੋਤੇ ਵੇਖਦੇ ਹੋ? ਭੀਮ ਚੰਦ ਆਪਣੇ ਨਾਲ ਦੇ ਸਿਪਾਹੀਆਂ ਨੂੰ ਵੰਗਾਰਦਾ, ਕਹਿੰਦਾ ਖਲੋ ਕੇ ਕੀ ਵੇਖਦੇ ਹੋ, ਚਲੋ ਚਲੋ ਅੱਗੇ ਹੋ ਕੇ, ਕਿਉਂ ਆਪਣੇ ਹਥਿਆਰ ਨਹੀਂ ਸੰਭਾਲਦੇ, ਕਿਉਂ ਅੱਗੇ ਜਾ ਕੇ ਦੁਸ਼ਮਣ ਨੂੰ ਨਹੀਂ ਮਾਰਦੇ।
ਸੁਣਿਓ ਬਿੰਦ ਬੀਰੰਗ ਤੁਫੰਗਾਨ ਤੀਰੰਗ।
ਭੀਮ ਚੰਦ ਦੇ ਬਹੁਤ ਸਾਰੇ ਸੂਰਮਿਆਂ ਨੇ ਜਦੋਂ ਭੀਮ ਚੰਦ ਦੀ ਇਹ ਵੰਗਾਰ ਸੁਣੀ, ਉਹਨਾਂ ਦੀ ਅਣਖ ਜਾਗੀ, ਗੈਰਤ ਜਾਗੀ, ਆਪਣੇ ਆਪਣੇ ਹਥਿਆਰ ਸੰਭਾਲ ਕੇ ਅੱਗੇ ਵਧਣ ਲੱਗੇ ਹਨ।
ਪ੍ਰਹਾਰੇ ਸਮੂਹੰਗ ਦਈ ਦੀ ਹੂਹੰਗ।
ਅੱਗੇ ਜਾ ਕੇ ਦੀ ਹੂਹੰਗ ਕਰਦਿਆਂ ਹੋਇਆਂ, ਹਾਹਾਕਾਰ ਕਰਦਿਆਂ ਜਾਂ ਉੱਚੀ ਉੱਚੀ ਆਵਾਜ਼ ਵਿੱਚ ਮਾਰ ਲੋ ਕਰਦਿਆਂ ਹੋਇਆਂ ਅੱਗੇ ਵੱਧ ਕੇ ਪ੍ਰਹਾਰ ਕਰਨ ਲੱਗੇ ਨੇ, ਆਪਣੇ ਆਪਣੇ ਹਥਿਆਰ ਚਲਾਉਣ ਲੱਗੇ ਨੇ।
ਚਲੇ ਬਾਹਰ ਨੇਰੇ ਤੋਂ ਔਰ ਘੇਰੇ,
ਚਾਰੇ ਪਾਸਿਓਂ ਘੇਰਾ ਪਾ ਕੇ ਭੀਮ ਚੰਦ ਦਾ ਜਿਹੜਾ ਦਲ ਸੀ ਇਹ ਅੱਗੇ ਵੱਧਦਾ ਵੱਧਦਾ ਗੋਲੀਆਂ ਚਲਾਉਂਦਾ ਚਲਾਉਂਦਾ ਵਾੜ ਦੇ ਨੇੜੇ ਜਾ ਰਿਹਾ ਹੈ।
ਕੜੀ ਕਲਾਕਾਰ ਗੋਰੀ ਛੁੱਟੀ ਦੋਨ ਓਰੇ,
ਉਹ ਵੀ ਬੜੇ ਸੂਰਮੇ ਨੇ, ਉਹਨਾਂ ਨੇ ਵੀ ਕੜਾ ਕੜੀ ਬੰਦੂਕਾਂ ਚਲਾਈਆਂ, ਦੋਵਾਂ ਪਾਸਿਓਂ ਕੜਾ ਕੜੀ ਬੰਦੂਕਾਂ ਚੱਲੀਆਂ, ਕੜਾਕ ਦੇ ਕੇ ਆਵਾਜ਼ ਆਉਂਦੀ ਹੈ, ਦੋਵਾਂ ਪਾਸਿਆਂ ਦੇ ਸੂਰਮਿਆਂ ਦੀਆਂ ਬੰਦੂਕਾਂ ਗੋਲੀਆਂ ਦਾਗਦੀਆਂ ਹਨ।
ਬਿਲੋ ਕਹਿ ਕਿਰਪਾਲੰਗ ਭਏ ਆਲ ਬਾਲੰਗ,
ਕਿਰਪਾਲ ਕਟੋਚੀਏ ਨੇ ਵੇਖਿਆ ਵੀ ਚਾਰੇ ਪਾਸੇ ਘੇਰਾ ਪਾ ਕੇ ਆ ਗਿਆ ਦੁਸ਼ਮਣ, ਚਾਰੇ ਪਾਸੇ ਭੀਮ ਚੰਦ ਦਾ ਦਲ ਘੇਰਾ ਪਾ ਕੇ ਸਾਡੇ ਨੇੜੇ ਆ ਟੁਕਿਆ ਹੈ।
ਟੁਕਿਓ ਆਏ ਨੇੜੇ ਕਯੋ ਤਾਹੇ ਬੇਰੇ,
ਜਦੋਂ ਵੇਖਿਆ ਵੀ ਨੇੜੇ ਆ ਟੁਕੇ ਨੇ, ਉਸ ਵਕਤ ਕਿਰਪਾਲ ਕਟੋਚੀਆ ਬੋਲਿਆ ਆਪਣੇ ਨਾਲ ਦਿਆਂ ਸੂਰਮਿਆਂ ਦੀ ਅਣਖ ਜਗਾਉਣ ਵਾਸਤੇ, ਉਹਨਾਂ ਦੀ ਸੂਰਵੀਰਤਾ ਨੂੰ ਝੰਜੋੜਨ ਵਾਸਤੇ ਕਿਰਪਾਲ ਕਟੋਚੀਆ ਬੋਲਿਆ।
ਕਹਾ ਵੀਰ ਦੇਖੋ ਸਮੀਪੀ ਬਿਸ਼ੇਕ,
ਕਹਿੰਦਾ ਉਹ ਵੀਰੋ ਯੋਧਿਓ ਕੀ ਵੇਖਦੇ ਹੋ, ਵੇਖੋ ਦੁਸ਼ਮਣ ਬਿਲਕੁਲ ਨੇੜੇ ਆ ਚੱਲਿਆ, ਤੁਹਾਡੀ ਕੀਤੀ ਹੋਈ ਜਿਹੜੀ ਲੱਕੜਾਂ ਦੀ ਵਾੜ ਹੈ ਇਸ ਵਾੜ ਦੇ ਨੇੜੇ ਦੁਸ਼ਮਣ ਆ ਚੱਲਿਆ, ਚਾਰੇ ਪਾਸਿਓਂ ਘੇਰਾ ਪਾ ਕੇ ਦੁਸ਼ਮਣ ਨੇੜੇ ਆ ਪਹੁੰਚਿਆ ਹੈ।
ਜੋ ਕਿਉਂ ਨਾ ਗੋਰੀ ਰਿਪੂ ਅੰਗ ਪੂਰੇ,
ਕਿਉਂ ਨੀ ਗੋਲੀਆਂ ਦਾਗਦੇ, ਕਿਉਂ ਨੀ ਗੋਲੀਆਂ ਚਲਾਉਂਦੇ, ਚਲਾ ਦਿਓ ਗੋਲੀਆਂ, ਆਉਂਦੇ ਹੋਏ ਦੁਸ਼ਮਣਾਂ ਦੀਆਂ ਛਾਤੀਆਂ ਤੂੜ ਸੁੱਟੋ, ਗੋਲੀਆਂ ਨਾਲ ਇਹਨਾਂ ਦੀਆਂ ਛਾਤੀਆਂ ਵਿੰਨ ਸੁੱਟੋ।
ਕਿਰਪਾਨੇ ਚਲਾਵੋ ਪ੍ਰਹਾਰੋ ਹਟਾਵੋ,
ਜਿਹੜਾ ਵਾੜ ਦੇ ਨੇੜੇ ਆਵੇ ਉਹਨੂੰ ਕਿਰਪਾਨ ਨਾਲ ਵੀ ਵੱਢ ਸੁੱਟੋ, ਕਿਰਪਾਨਾ ਕੱਢ ਲਓ ਆਪਣੇ ਮਿਆਨਾ ਚੋਂ, ਧੂ ਲੋ ਕਿਰਪਾਨਾ, ਧੂ ਕੇ ਜਿਹੜਾ ਵਾੜ ਦੇ ਨੇੜੇ ਆਏ ਤੁਹਾਡੇ ਨੇੜੇ ਆਵੇ ਉਹਨੂੰ ਆਪਣੀਆਂ ਕਿਰਪਾਨਾਂ ਚਲਾ ਕੇ ਪ੍ਰਹਾਰ ਕੇ ਮਾਰ ਕੇ ਹਟਾ ਦਿਓ।
ਵਿਖਿਓ ਰੇਲ ਮੇਲਾ ਚਹਿ ਰੂਲ ਪੀਲਾ,
ਇਸ ਤਰ੍ਹਾਂ ਬਹੁਤ ਜ਼ਿਆਦਾ ਜ਼ੋਰ ਦਾ ਹੱਲਾ ਵੇਖਿਆ ਕਿਰਪਾਲ ਕਟੋਚੀਏ ਨੇ ਵੀ ਅੱਗੋਂ ਭੀਮ ਚੰਦ ਦੀ ਫੌਜ ਦੇ ਕੀਤੇ ਹੋਏ ਹੱਲੇ ਨੂੰ ਪੂਰੇ ਜ਼ੋਰ ਦੇ ਨਾਲ ਰੇਲ ਪੇਲ ਕੇ ਰੋਕਿਆ ਹੈ।
ਤਜੈ ਬਾਰ ਆਏ ਤੁਫੰਗ ਚਲਾਏ,
ਔਰ ਵਾੜ ਦੇ ਵਿੱਚੋਂ ਨਿਕਲ ਨਿਕਲ ਕੇ ਬਾਹਰ ਆ ਕੇ ਕਿਰਪਾਲ ਕਟੋਚੀਏ ਦੇ ਜਿਹੜੇ ਸੂਰਮੇ ਸਨ ਉਹ ਵਾੜ ਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਅੱਗੇ ਆ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਹਨ।
ਦੜਾ ਦੜ ਗੇਰੇ ਅਤੇ ਤੁੰਡ ਫੇਰੇ,
ਫਿਰ ਤਾਂ ਕੀ ਸੀ, ਦੜ 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 ਕਰਕੇ ਅਨੇਕਾਂ ਸੂਰਮੇ ਰਣ ਭੂਮੀ ਚ ਡਿੱਗਣ ਲੱਗੇ ਨੇ, ਦੜਾ ਦੜ ਕਰਕੇ ਮੈਦਾਨੇ ਜੰਗ ਵਿਚ ਸੂਰਮੇ ਡਿੱਗਣ ਲੱਗੇ ਨੇ, ਬਹੁਤ ਸਾਰਿਆਂ ਸੂਰਮਿਆਂ ਦੇ ਤੁੰਡ ਫੁੱਟ ਗਏ ਨੇ, ਮੂੰਹ ਫੁੱਟ ਗਏ ਨੇ, ਸਿਰ ਫੁੱਟ ਗਏ ਨੇ, ਛਾਤੀਆਂ ਫੁੱਟ ਗਈਆਂ ਹਨ।
ਨਹੀਂ ਜਾਤ ਆਗੇ ਵੱਡੇ ਕਾਵ ਲਾਗੇ,
ਔਰ ਬਹੁਤ ਸਾਰੇ ਸੂਰਮੇ ਹੁਣ ਅੱਗੇ ਨਹੀਂ ਵਧਣ ਦਾ ਹੌਸਲਾ ਕਰਦੇ, ਕਿਉਂਕਿ ਜ਼ਖਮ ਲੱਗ ਗਏ ਨੇ, ਗੋਲੀਆਂ ਲੱਗ ਗਈਆਂ ਨੇ, ਕਈਆਂ ਨੂੰ ਤੀਰ ਆ ਲੱਗੇ ਨੇ।
ਤਨੰਗ ਫੋਰ ਫੋਰੇ ਹਟੇ ਸੋ ਪਿਛੇ ਰੇ,
ਔਰ ਜਿਨ੍ਹਾਂ ਦੇ ਤਨ ਟੁੱਟ ਗਏ ਨੇ ਇੱਕ ਵਾਰੀ ਗੋਲੀ ਨਾਲ ਜਾਂ ਤੀਰ ਨਾਲ ਜਾਂ ਕਿਸੇ ਹਥਿਆਰ ਨਾਲ, ਉਹ ਇੱਕ ਵਾਰੀ ਪਿਛਾਂ ਨੂੰ ਹਟ ਖਲੋਤੇ ਹਨ।
ਕਨੇ ਕਾਵ ਕਾਲੇ ਅਤੇ ਭੂਮ ਡਾਲੇ,
ਇਹ ਤਾਂ ਕਈ ਤਾਂ ਬਹੁਤ ਸਾਰੇ ਜ਼ਖਮੀ ਹੋ ਗਏ ਤੇ ਬਹੁਤ ਸਾਰੇ ਮਾਰੇ ਗਏ, ਜਿਹੜੇ ਮਰ ਗਏ ਉਹ ਰਣ ਭੂਮੀ ਵਿੱਚ ਸਦਾ ਦੀ ਨੀਂਦੇ ਸੌ ਗਏ।
ਰਵਈਆ ਕਹਿਲੂਰਪਤੀ ਅਵਲੋਕਤ ਹੈ।
ਰਾਜਾ ਭੀਮ ਚੰਦ ਕਹਿਲੂਰਪਤੀ ਵੇਖ ਰਿਹਾ ਕਿ ਕਿਵੇਂ ਉਹਦੇ ਦਲ ਦੇ ਸਿਪਾਹੀਆਂ ਦਾ ਨੁਕਸਾਨ ਹੋ ਰਿਹਾ ਔਰ ਬਹੁਤ ਸਾਰੇ ਸੂਰਮੇ ਜਿਹੜੇ ਅੱਗੇ ਵਧੇ ਸਨ ਹੁਣ ਉਹ ਪਿਛਾਂਹ ਨੂੰ ਮੁੜ ਕੇ ਵਾਪਸ ਆਉਣ ਲੱਗੇ ਨੇ। ਭੀਮ ਚੰਦ ਆਪਣੇ ਦਲ ਵੱਲ ਵੇਖਦਾ ਹੈ,
ਬਸ ਨਾਏ ਚਲਾ ਕੱਚ ਬੀਰਨ ਕੋ,
ਵੇਖਦਾ ਕਿ ਮੇਰੇ ਸੂਰਮਿਆਂ ਦਾ ਦੁਸ਼ਮਣ ਤੇ ਵਸ ਨਹੀਂ ਚੱਲ ਰਿਹਾ ਕਿਉਂਕਿ ਦੁਸ਼ਮਣ ਉੱਚੀ ਥਾਂ ਤੇ ਹੈ, ਦੂਜਾ ਉਹਨਾਂ ਨੇ ਆਲੇ ਦੁਆਲੇ ਵਾੜ ਕੀਤੀ ਹੋਈ ਹੈ। ਰਾਜਾ ਭੀਮ ਚੰਦ ਵੇਖ ਰਿਹਾ ਕਿ ਮੇਰੇ ਸੂਰਮਿਆਂ ਦਾ ਦੁਸ਼ਮਣ ਦੇ ਉੱਤੇ ਵਸ ਨਹੀਂ ਚੱਲ ਰਿਹਾ।
ਗਿਰ ਉੱਪਰ ਬੰਬ ਵਜਾਵਤ ਹੈ,
ਉਹ ਪਹਾੜ ਦੇ ਸਿਖਰ ਤੇ ਚੜੇ ਹੋਏ ਨਗਾਰਾ ਵਜਾ ਰਹੇ ਨੇ, ਬੰਬ ਵਜਾ ਰਹੇ ਨੇ।
ਲੈ ਓਟ ਪਰਾਰਨ ਤੀਰਨ ਕੋ,
ਔਰ ਓਟ ਲੈ ਕੇ ਆਲੇ ਦੁਆਲੇ ਲੱਕੜਾਂ ਦੀ ਕੀਤੀ ਹੋਈ ਵਾੜ ਦੀ ਓਟ ਲੈ ਕੇ ਤੀਰ ਮਾਰਦੇ ਨੇ ਔਰ ਤੀਰ ਮਾਰ ਕੇ ਮੇਰੇ ਸੂਰਮਿਆਂ ਨੂੰ ਮਾਰ ਰਹੇ ਹਨ।
ਗੁਲ ਕਾਂਬਰ ਖਾਵਤ ਕਾਵਤ ਹੈ,
ਔਰ ਅਨੇਕਾਂ ਗੋਲੀਆਂ ਦਾ ਮੀਂਹ ਵਰਖਾ ਰਹੇ ਨੇ ਔਰ ਗੋਲੀਆਂ ਵਰਾ ਕੇ ਮੇਰੇ ਸੂਰਮਿਆਂ ਨੂੰ ਕਾਵਤ ਹੈ, ਜ਼ਖਮੀ ਕਰ ਰਹੇ ਨੇ, ਮਾਰ ਰਹੇ ਨੇ।
ਮੈਂ ਪਾਵਤ ਦਾਵ ਅਭੀਰਨ ਕੋ,
ਹੁਣ ਦਾ ਨਹੀਂ ਲੱਗ ਰਿਹਾ, ਦਾਉ ਨਹੀਂ ਪਾ ਸਕਦੇ। ਜਿਹੜੇ ਕਾਇਰ ਨਾ ਹੋਣ ਉਹੀ ਹੁਣ ਰਣ ਭੂਮੀ ਵਿਚ ਅੱਗੇ ਹੋ ਕੇ ਲੜ ਸਕਦੇ ਨੇ।
ਨਿਜ ਦੰਤਨ ਪੰਕਤ ਪੀਸਤ ਹੈ,
ਰਾਜਾ ਭੀਮ ਚੰਦ ਆਪਣੇ ਦੰਦਾਂ ਨਾਲ ਕੱਚੀਚੀਆਂ ਵੱਟਦਾ ਪਰ ਪੇਸ਼ ਨਹੀਂ ਚੱਲ ਰਹੀ, ਦੁਸ਼ਮਣ ਤੇ ਪੇਸ਼ ਨਹੀਂ ਜਾ ਰਹੀ, ਉੱਚੇ ਥਾਂ ਤੇ ਨੇ, ਫਿਰ ਆਲੇ ਦੁਆਲੇ ਕੋਟ ਹੈ ਉਹਨਾਂ ਦੇ ਕੀਤਾ ਹੋਇਆ। ਭੀਮ ਚੰਦ ਬੜਾ ਗੁੱਸੇ ਵਿਚ ਆਇਆ ਹੋਇਆ ਦੰਦਾਂ ਨਾਲ ਕੱਚੀਚੀਆਂ ਵੱਟਦਾ ਹੈ।
ਮੈਂ ਦੀਸਤ ਟੋਕਨ ਤੀਰਨ ਕੋ,
ਨਜ਼ਰ ਨਹੀਂ ਪਿਆ ਆਉਂਦਾ ਕਿ ਕਿਵੇਂ ਨੇੜੇ ਟੁਕਣਾ ਹੋਵੇ, ਕਿਵੇਂ ਵਾੜ ਦੇ ਨੇੜੇ ਜਾਈਏ ਕਿਉਂਕਿ ਵਾੜ ਦੇ ਪਾਰਲੇ ਪਾਸੇ ਸੂਰਮੇ ਨੇ, ਕਿਰਪਾਲ ਕਟੋਚੀਏ ਦੇ ਵਾੜ ਤਾਂ ਦਿਸਦੀ ਆ ਪਰ ਵਾੜ ਦੇ ਪਰਲੇ ਪਾਸੇ ਸੂਰਮੇ ਕਿੱਥੇ ਖੜੇ ਨੇ ਉਹ ਨਜ਼ਰ ਨਹੀਂ ਸਨ ਆਉਂਦੇ ਨੀਵੇਂ ਥਾਂ ਤੋਂ।
ਵੀਰ ਹਟੇ ਪਿਕ ਭੀਮ ਸੱਸੀ,
ਰਾਜੇ ਭੀਮ ਚੰਦ ਨੇ ਵੇਖਿਆ ਜਦੋਂ ਇਹਦੇ ਵੀਰ ਯੋਧੇ ਪਿਛਾਂ ਹਟਣ ਲੱਗੇ, ਪਿਛਾਂ ਮੁੜਨ ਲੱਗੇ ਨੇ ਵੇਖਿਆ।
ਹਿਤ ਮੋਰਨ ਕੋ ਕਹਿ ਕਹਿ ਲਲਕਾਰੇ,
ਜਦੋਂ ਪਿਛਾਂ ਮੁੜਨ ਲੱਗੇ, ਪਿੱਛੇ ਖੜਿਆ ਸੀ ਭੀਮ ਚੰਦ, ਉਹਨਾਂ ਨੂੰ ਮੋੜਨ ਵਾਸਤੇ ਨੇ ਲਲਕਾਰਿਆ, ਆਪਣੇ ਪਿਛਾਂ ਮੁੜਦੇ ਸੂਰਮਿਆਂ ਨੂੰ ਵੰਗਾਰਿਆ।
ਹੇਲ ਕੇ ਮੇਲੋ ਪੀਲੇ ਸ਼ਤਰਨ,
ਕਹਿੰਦਾ ਸੂਰਮਿਓ ਬਹਾਦਰੋ ਯੋਧੇ ਇੱਕ ਵਾਰੀ ਰਲ ਕੇ ਹੱਲਾ ਕਰ ਦਿਓ, ਜ਼ੋਰ ਦਾ ਹੱਲਾ ਕਰ ਦਿਓ, ਐਸਾ ਹੱਲਾ ਕਰਕੇ ਕਰ ਦਿਓ ਕਿ ਦੁਸ਼ਮਣ ਚ ਤਰਥੱਲਾ ਬਚ ਜਾਏ, ਦੁਸ਼ਮਣ ਵਿਚ ਭਾਜੜ ਮਚ ਜਾਏ। ਇੱਕ ਵਾਰੀ ਜ਼ੋਰ ਦਾ ਹਮਲਾ ਕਰਕੇ ਦੁਸ਼ਮਣ ਨੂੰ ਝੋਕ ਸੁੱਟੋ।
ਹਿੱਲੋ ਅਗਰ ਚਲੋ ਪੱਗ ਧਾਰੇ,
ਅੱਗੇ ਪੈਰ ਵਧਾ ਕੇ ਵੱਧ ਕੇ ਅੱਗੇ ਚੱਲੋ ਤੇ ਦੁਸ਼ਮਣ ਦਾ ਹੱਲਾ ਚੱਲੋ, ਪੈਰ ਪਿਛਾਂ ਕਰਕੇ ਪਿਛਾਂ ਮੁੜਨ ਦੀ ਲੋੜ ਨਹੀਂ। ਸੂਰਮੇ ਹੋ ਤੁਸੀਂ ਬਹਾਦਰ ਹੋ ਔਰ ਆਪਣੀ ਬਹਾਦਰੀ ਤੇ ਸੂਰਮਤਾਈ ਨੂੰ ਸੰਭਾਲ ਕੇ ਅੱਗੇ ਵੱਧ ਕੇ ਲੜਨ ਦਾ ਹੌਸਲਾ ਕਰੋ।
ਘੇਰੋ ਬਾਰ ਬਦੇ ਬਰਿਆਰ,
ਆ ਜਿਹੜੀ ਵਾੜ ਕੀਤੀ ਹੋਈ ਆ ਦੁਸ਼ਮਣ ਨੇ, ਇਸ ਵਾੜ ਨੂੰ ਚੰਗੀ ਤਰ੍ਹਾਂ ਵੇਖੋ ਤੇ ਵਾੜ ਦੇ ਪਾਰਲੇ ਪਾਸੇ ਜਿਹੜੇ ਦੁਸ਼ਮਣ ਖੜੇ ਨੇ ਉਹਨਾਂ ਦੁਸ਼ਮਣਾਂ ਨੂੰ ਖਲੋਤਿਆਂ ਨੂੰ ਚੰਗੀ ਤਰ੍ਹਾਂ ਜੋ ਕੇ ਪਰਖੋ।
ਪ੍ਰੇਰੋ ਬੀਰਨ ਕੋ ਅਗਵਾਰੇ,
ਅੱਗੇ ਜਾ ਕੇ ਆਪਣੇ ਨਾਲ ਦੇ ਸੂਰਮਿਆਂ ਸਾਥੀਆਂ ਨੂੰ ਪ੍ਰੇਰ ਕੇ, ਉਹਨਾਂ ਦੀ ਪ੍ਰੇਰਨਾ ਕਰਕੇ, ਵੰਗਾਰ ਕੇ ਉਹਨਾਂ ਨੂੰ ਲੈ ਕੇ ਵਧੋ।
ਫੇਰ ਹਟੇ ਸੁਣ ਕੇ ਪੱਟ ਜੇ ਬੱਡ,
ਭੀਮ ਚੰਦ ਦੀ ਇਹ ਆਵਾਜ਼ ਸੁਣ ਕੇ, ਲਲਕਾਰ ਸੁਣ ਕੇ, ਉਸ ਵੇਲੇ ਲਲਕਾਰਾ ਸੁਣਦਿਆਂ ਜਿਹੜੇ ਸੂਰਮੇ ਪਿਛਾਂ ਮੁੜੇ ਸਨ ਫੇਰ ਅੱਗੇ ਵਧੇ ਨੇ। ਇੱਕ ਵਾਰ ਉਹਨਾਂ ਨੇ ਫੇਰ ਅੱਗੇ ਵੱਧ ਕੇ ਹੌਸਲਾ ਕੀਤਾ ਹੈ।
ਆਹੋ ਚਟਾਪਟ ਜੂਜਤ ਡਾਰੇ,
ਚਟਾਪਟ ਜੂਝਣ ਲੱਗੇ ਨੇ ਸੂਰਮੇ, ਅੱਗੇ ਵਧੇ ਨੇ ਪਰ ਅੱਗੋਂ ਦੁਸ਼ਮਣਾਂ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ, ਗੋਲੀਆਂ ਦਾਗਦੇ ਨੇ, ਉੱਚੇ ਥਾਂ ਤੋਂ ਗੋਲੀਆਂ ਤੀਰ ਸਿੱਧੇ ਆ ਕੇ ਇਹਨਾਂ ਨੂੰ ਵੱਜਦੇ ਨੇ।
ਆਵਤ ਹੇਲ ਬਿਲੋਕ ਕੇ ਰੋਕਣ,
ਔਰ ਇਹਨਾਂ ਦਾ ਹੱਲਾ ਫਿਰ ਦੁਬਾਰਾ ਹੁੰਦਾ ਵੇਖ ਕੇ ਕਿਰਪਾਲ ਕਟੋਚੀਏ ਤੇ ਅਲਫ ਖਾਨ ਨੇ ਇਹਨਾਂ ਦਾ ਹੱਲਾ ਰੋਕਣ ਵਾਸਤੇ ਪੂਰਾ ਜ਼ੋਰ ਲਾਇਆ ਹੈ।
ਵੀਰ ਕਟੋਚੀਆ ਮਾਰ ਮਚਾਈ,
ਕਿਰਪਾਲ ਕਟੋਚੀਏ ਨੇ ਬੜੀ ਮਾਰ ਮਚਾਈ, ਬੜੇ ਸੂਰਮੇ ਬੜੇ ਸਿਪਾਹੀ ਰਾਜੇ ਭੀਮ ਚੰਦ ਦੇ ਮਾਰੇ ਹਨ।
ਉੱਪਰ ਤੇ ਗੁਲ ਕਾਂਬਰ ਖਾਵਤ,
ਉੱਤੋਂ ਦੀ ਗੋਲੀਆਂ ਦਾਗਦੇ ਨੇ, ਗੋਲੀਆਂ ਚਲਾਉਂਦੇ ਹਨ।
ਤੋਮਰ ਤੀਰ ਅਨੀ ਦਿਖਰਾਏ,
ਤੋਮਰ ਚੱਲਦੇ ਨੇ, ਬਰਛੀਆਂ ਚੱਲਦੀਆਂ ਨੇ, ਤੀਰ ਚੱਲਦੇ ਨੇ, ਅਨੇਕਾਂ ਪ੍ਰਕਾਰ ਦੇ ਹਥਿਆਰ ਸ਼ਸਤਰ ਚੱਲਦੇ ਨੇ।
ਪ੍ਰੇਰਿਤ ਫੇਰ ਦਿਓ ਤਬ ਹੇਲ।
ਫਿਰ ਇਹਨੇ ਪ੍ਰੇਰ ਕੇ ਇੱਕ ਵਾਰੀ ਹੱਲਾ ਕੀਤਾ, ਅੱਗੇ ਵੱਧ ਕੇ ਹੱਲਾ ਰੋਕਿਆ ਹੈ।
ਸਮੀਪ ਨਾ ਹੁਣ ਦੇ ਸਮੁਦਾਏ,
ਜਿਹੜਾ ਸਮੁਦਾਏ ਭੀਮ ਚੰਦ ਦਾ ਅੱਗੇ ਵੱਧ ਕੇ ਆਇਆ ਉਹਨੂੰ ਨੇੜੇ ਨੀ ਆਉਣ ਦਿੱਤਾ। ਕਿਰਪਾਲ ਕਟੋਚੀਏ ਨੂੰ ਉਹਨੂੰ ਆਪਣੇ ਮੋਰਚੇ ਦੇ ਨੇੜੇ ਨੀ ਹੋਣ ਦਿੱਤਾ।
ਘਾਇਲ ਹੈ ਗਿਰ ਭੂਮ ਪਰੇ ਪਟ,
ਘਾਇਲ ਹੋ ਕੇ ਬੜੇ ਬੜੇ ਸੂਰਮੇ ਯੋਧੇ ਜ਼ਖਮੀ ਹੋ ਕੇ ਡਿੱਗਣ ਲੱਗੇ ਹਨ।
ਬ੍ਰਿੰਦ ਮਰੇ ਬਡਕੀਨ ਲੜਾਈ,
ਔਰ ਬਹੁਤ ਸਾਰੇ ਸੂਰਮੇ ਰਣ ਭੂਮੀ ਵਿਚ ਮਰ ਗਏ ਨੇ, ਮੁੱਕ ਗਏ ਨੇ, ਜਿਨ੍ਹਾਂ ਨੇ ਬੜੀ ਲੜਾਈ ਲੜੀ ਹੈ। ਲੜਦਿਆਂ ਲੜਦਿਆਂ ਕਈ ਸੂਰਮੇ ਮਰ ਕੇ ਮੁੱਕ ਗਏ ਹਨ।
ਭੀਮ ਨਸ਼ੇਸ਼ ਨਿਹਾਰ ਅਸ਼ੇਸ਼,
ਰਾਜੇ ਭੀਮ ਚੰਦ ਨੇ ਵੇਖਿਆ, ਇਹਨੇ ਚੰਗੀ ਤਰ੍ਹਾਂ ਵੇਖਿਆ ਕਿ ਮੇਰੇ ਦਲ ਦਾ ਨੁਕਸਾਨ ਹੋ ਰਿਹਾ, ਦੁਸ਼ਮਣ ਦਲ ਦੇ ਉੱਤੇ ਹਮਲਾ ਨਹੀਂ ਹੋ ਪਾ ਰਿਹਾ।
ਵਿਸ਼ੇਸ਼ ਉਤੰਗ ਸਥਾਨ ਮਵਾਸਾ,
ਇਹਨੇ ਵੇਖਿਆ ਕਿ ਦੁਸ਼ਮਣਾਂ ਨੇ ਵਿਸ਼ੇਸ਼ ਜਗ੍ਹਾ ਦੇ ਉੱਤੇ ਉੱਚੇ ਥਾਂ ਦੇ ਉੱਤੇ ਡੇਰਾ ਕੀਤਾ ਹੋਇਆ, ਉੱਚੇ ਥਾਂ ਦੇ ਉੱਤੇ ਮੋਰਚੇ ਬੰਦੀ ਕੀਤੀ ਹੋਈ ਹੈ।
ਵੀਰਨ ਕੋ ਬਸ ਨਾ ਚਲੇ,
ਮੇਰੇ ਵੀਰ ਯੋਧਿਆਂ ਦਾ ਕੋਈ ਬਸ ਨਹੀਂ ਪਿਆ ਚੱਲਦਾ, ਕੋਈ ਜ਼ੋਰ ਨਹੀਂ ਪਿਆ ਚੱਲਦਾ, ਹੱਲਾ ਕਰਦੇ ਨੇ ਮਰ ਕੇ ਪਿੱਛੇ ਆ ਜਾਂਦੇ ਨੇ।
ਲੜ ਸਨਮੁਖ ਆਯੁਧ ਹੋਤ ਬਿਨਾ ਸ਼ਾ,
ਅੱਗੇ ਜਾ ਕੇ ਲੜਦੇ ਨੇ ਸਨਮੁਖ ਹੋ ਕੇ ਤੇ ਸ਼ਸਤਰਾਂ ਦੇ ਵਾਰ ਆਉਂਦੇ ਨੇ, ਤੀਰ ਆਉਂਦੇ ਨੇ, ਬੰਦੂਕਾਂ ਦੀਆਂ ਗੋਲੀਆਂ ਆਉਂਦੀਆਂ ਨੇ, ਤੇ ਵਿਸ਼ੇਸ਼ ਕਰਕੇ ਮੇਰੇ ਸੂਰਮੇ ਬਹੁਤ ਜ਼ਿਆਦਾ ਮਰ ਰਹੇ ਹਨ।
ਸ਼ੋਕ ਕੇ ਸੰਗ ਬਿਲੋਕਤ ਰੋਕਤ,
ਉਸ ਵੇਲੇ ਸ਼ੋਕ ਦੇ ਨਾਲ ਵੇਖਦਾ ਰਾਜਾ ਭੀਮ ਚੰਦ, ਮਨ ਦੇ ਵਿੱਚ ਬੜਾ ਡਾਢਾ ਦੁੱਖ ਹੈ ਇਹਦੇ ਕਿ ਕਿਵੇਂ ਕਰਾਂ ਕੀ ਕਰਾਂ, ਦੁਸ਼ਮਣ ਤੇ ਕਿਵੇਂ ਹਮਲਾ ਬੋਲਾਂ, ਉੱਚੇ ਥਾਂ ਦੇ ਉੱਤੇ ਖੜਾ ਹੈ, ਕਿਵੇਂ ਉਹਦੇ ਤੇ ਹੱਲਾ ਬੋਲਿਆ ਜਾਏ। ਇਸ ਤਰ੍ਹਾਂ ਬੜੇ ਭਾਰੀ ਸ਼ੋਕ ਦੇ ਵਿੱਚ ਰਾਜਾ ਭੀਮ ਚੰਦ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ।
ਕਿਉਂ ਨਾ ਥਿਰੋ ਰਨ ਹੋਵਤ ਹਾਸੇ,
ਔਰ ਨਾਲ ਦੇ ਆਪਣੇ ਸਾਥੀਆਂ ਨੂੰ ਕਹਿੰਦਾ ਉਹ ਕਿਉਂ ਨੀ ਟਿਕਦੇ ਰਣ ਭੂਮੀ ਵਿੱਚ, ਕਿਉਂ ਨੀ ਜੰਗ ਦੇ ਮੈਦਾਨ ਚ ਟਿਕਦੇ, ਜੇ ਤੁਸੀਂ ਇਸੇ ਤਰ੍ਹਾਂ ਮੁੜ ਗਏ ਤੇ ਤੁਹਾਡਾ ਹਾਸਾ ਹੋਵੇਗਾ, ਲੋਕ ਤੁਹਾਡਾ ਮਖੌਲ ਉਡਾਇਆ ਕਰਨਗੇ, ਆਖਣਗੇ ਗਏ ਸੀ ਵੱਡੇ ਸੂਰਮੇ ਲੜਨ ਵਾਸਤੇ, ਕਾਇਰਾਂ ਤੇ ਗੀਦੀਆਂ ਵਾਂਗੂ ਨੱਠ ਕੇ ਆ ਗਏ ਨੇ, ਏਦਾਂ ਲੋਕ ਤਾਨੇ ਮਾਰਨਗੇ, ਮਖੌਲ ਉਡਾਉਣਗੇ ਤੁਹਾਡਾ, ਕਿਉਂ ਨੀ ਅੱਗੇ ਹੋ ਕੇ ਲੜਦੇ। ਏਦਾਂ ਭੀਮ ਚੰਦ ਨੇ ਆਪਣੇ ਨਾਲ ਦੇ ਜਿਹੜੇ ਖੜੇ ਰਾਜੇ ਸੀ ਉਹਨਾਂ ਨੂੰ ਵੰਗਾਰਿਆ।
ਮਾਰਨ ਹੇਤੇ ਅਨੇਕੇ ਉਪਾਵਨ,
ਇਸ ਤਰ੍ਹਾਂ ਮਾਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਉਪਾਅ ਚਿਤਵਰਿਆ ਭੀਮ ਚੰਦ, ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ।
ਉਪਰੇ ਚਿਤਵੈ ਚੋਂ ਆਸਾ,
ਔਰ ਆਪਣੇ ਮਨ ਦੇ ਵਿੱਚ ਆਸਾ ਚਿਤਵ ਦਾ ਕਿਸ ਤਰੀਕੇ ਨਾਲ ਹਮਲਾ ਕਰਾਂ, ਚੌ ਤਰਫੀ ਹਮਲਾ ਹੋਵੇ, ਚੌ ਪਾਸਿਓ ਹਮਲਾ ਹੋਵੇ।
ਕੋਪ ਕੈ ਆਪ ਕੈਲੂਰ ਪਤੀ,
ਭੀਮ ਚੰਦ ਨੇ ਆਪ ਹਿੰਮਤ ਕੀਤੀ, ਆਪ ਗੁੱਸੇ ਵਿੱਚ ਆਇਆ, ਆਪ ਰੋਸ ਵਿੱਚ ਆਇਆ, ਕਹਿਲੂਰ ਪਤੀ ਭੀਮ ਚੰਦ।
ਹਨੂਮਾਨ ਕੋ ਮੰਤਰ ਜਪਿਓ ਮੁਖ ਮਾਈ,
ਇਹਨੇ ਹਨੂਮਾਨ ਦੇ ਮੰਤਰ ਦਾ ਜਾਪ ਕੀਤਾ। ਹਿੰਦੂ ਸੀ ਨਾ, ਪਹਾੜੀ ਰਾਜਾ ਹੈ, ਤੇ ਹਨੂਮਾਨ ਦੇ ਮੰਤਰ ਦਾ ਜਿਹੜਾ ਜਿਹਨੂੰ ਹਨੂਮਾਨ ਚਾਲੀਸਾ ਕਹਿੰਦੇ ਨੇ ਉਹ ਜਾਪ ਇਹਨੇ ਜਪਿਆ, ਜੈ ਹਨੂਮਾਨ ਕਰਦਿਆਂ ਹੋਇਆ ਇਹਨੇ ਚੜਾਈ ਕੀਤੀ ਹੈ।
ਔਰ ਹੁਤੇ ਗਿਰਨਾਥ ਸਹਾਇਕ,
ਇਹਦੇ ਨਾਲ ਜਿਹੜੇ ਹੋਰ ਪਹਾੜੀ ਰਾਜੇ ਦੀ ਮਦਦ ਕਰਨ ਲਈ ਇਹਦੀ ਸਹਾਇਤਾ ਕਰਨ ਲਈ ਆਏ ਹੋਏ ਸਨ,
ਤੁਰਨ ਕੀਨਾ ਕਾਰਨ ਤਾਏ,
ਉਹਨਾਂ ਨੂੰ ਵੀ ਇਹਨੇ ਆਪਣੇ ਕੋਲ ਸੱਦ ਲਿਆ, ਉਹਨਾਂ ਰਾਜਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ।
ਭੂਪ ਪ੍ਰਿਥੀ ਤਦ ਓ ਜਸ ਰੋਟੀਆ,
ਰਾਜਾ ਪ੍ਰਿਥੀ ਚੰਦ ਜਸ ਰੋਟੀਆ ਰਾਜਾ,
ਓ ਜਸਵਾਰੀਆ ਸਾਥ ਸਿਪਾਹੀ,
ਨਾਲ ਰਾਜਾ ਜਸਵਾਲੀਆ ਇਹਨਾਂ ਨੂੰ ਆਪਣੇ ਨਾਲ ਇਹਨੇ ਲਿਆ, ਔਰ ਉਹਨਾਂ ਦੇ ਸਿਪਾਹੀ ਉਹਨਾਂ ਦੇ ਸੂਰਮਿਆਂ ਨੂੰ ਨਾਲ ਲੈ ਕੇ ਹੁਣ ਆਪ ਭੀਮ ਚੰਦ ਨੇ ਚੜਾਈ ਕੀਤੀ ਹੈ।
ਲੈ ਉਮੜਿਓ ਇਤ ਬਾਰ ਕੁਮਾਰਨ,
ਵਾੜ ਮਾਰਨ ਵਾਸਤੇ ਜਿਹੜੀ ਵਾੜ ਸੀ ਨਾ ਆਲੇ ਦੁਆਲੇ ਕੀਤੀ ਹੋਈ ਅਲਫ ਖਾਨ ਤੇ ਕਿਰਪਾਲ ਕਟੋਚੀਏ ਨੇ, ਉਸ ਵਾੜ ਨੂੰ ਤੋੜਨ ਵਾਸਤੇ ਇਹਨਾਂ ਨੇ ਅੱਗੇ ਵੱਧ ਕੇ ਹਮਲਾ ਕੀਤਾ ਹੈ।
ਸਨਮੁਖ ਹੋਏ ਅਟੇ ਪਗਨਾਏ,
ਔਰ ਸਨਮੁਖ ਹੋ ਕੇ ਅੱਗੇ ਵਧੇ ਨੇ, ਆਪਣੇ ਪੈਰ ਪਿੱਛੇ ਨੀ ਹਟਾਏ, ਪਿਛਾ ਨੀ ਮੋੜੇ,
ਚਲਿਓ ਬਸ ਚਿੰਤ ਲਿਓ ਗ੍ਰਸ,
ਪਰ ਕੋਈ ਬਸ ਨੀ ਚੱਲਿਆ। ਹਮਲਾ ਤਾਂ ਕੀਤਾ ਭੀਮ ਚੰਦ ਨੇ ਕਚੀਚੀਆਂ ਵੱਟ ਕੇ, ਜ਼ੋਰ ਤਾਂ ਪੂਰਾ ਲਾਇਆ ਨਾਲ ਦੇ ਰਾਜਿਆਂ ਨੂੰ ਵੀ ਨਾਲ ਲੈ ਕੇ, ਪਰ ਕੋਈ ਬਸ ਨੀ ਚੱਲਿਆ, ਕੋਈ ਪੇਸ਼ ਨੀ ਗਈ।
ਸ਼੍ਰੀ ਗੁਰ ਕੋ ਸਿਮਰਿਓ ਤਿਸ ਕਾਲਾ,
ਉਸ ਵਕਤ ਫਿਰ ਹੁਣ ਭੀਮ ਚੰਦ ਨੂੰ ਗੁਰੂ ਸਾਹਿਬ ਜੀ ਯਾਦ ਆਏ, ਪਹਿਲਾਂ ਤਾਂ ਹਨੂੰਮਾਨ ਜੀ ਨੂੰ ਯਾਦ ਕਰਦਾ ਰਿਹਾ, ਹੋਰ ਅਨੇਕ ਪ੍ਰਕਾਰ ਦੇ ਨਾਲ ਦੇ ਸਾਥੀਆਂ ਨੂੰ ਯਾਦ ਕਰਦਾ ਰਿਹਾ। ਜਦੋਂ ਕੋਈ ਵਾਸਨਾ ਨਾ ਚੱਲਿਆ, ਪੇਸ਼ ਨਾ ਚੱਲੀ, ਫਿਰ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਆਈ।
ਇੱਕ ਸੋਰ ਸਤੂਰ ਨਹੀਂ ਪੱਠ,
ਇਹਨੇ ਆਪਣਾ ਇੱਕ ਸੂਰਮਾ, ਆਪਣਾ ਇੱਕ ਸਿਪਾਹੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੜੀ ਛੇਤੀ ਨਾਲ ਭੇਜਿਆ।
ਜਾਓ ਪ੍ਰਭੂ ਟਿਗ ਥਾਨ ਉਤਾਲਾ।
ਸਤਿਗੁਰੂ ਜੀ ਲਾਗੇ ਇੱਕ ਉੱਚੀ ਜਗ੍ਹਾ ਤੇ ਖਲੋਤੇ ਹੋਏ ਸੀ ਦਸਵੇਂ ਪਾਤਸ਼ਾਹ। ਮਹਾਰਾਜ ਜੀ ਉਡੀਕ ਕਰ ਰਹੇ ਸਨ ਕਿ ਭੀਮ ਚੰਦ ਆਪਣਾ ਜ਼ੋਰ ਲਾ ਲਵੇ, ਤੇ ਨਾਲੇ ਜਦੋਂ ਇਹਦੇ ਪੂਰੇ ਹੱਥ ਖੜੇ ਹੋ ਜਾਣਗੇ ਫਿਰ ਹੀ ਇਹ ਸਾਨੂੰ ਯਾਦ ਕਰੇਗਾ। ਕਿਉਂਕਿ ਭੀਮ ਚੰਦ ਗੁਰੂ ਸਾਹਿਬ ਨੂੰ ਨਾਲ ਵੀ ਲਿਆਇਆ, ਪਰ ਲੜਾਈ ਵੀ ਕੱਲਾ ਕਰਕੇ ਜਿੱਤਣਾ ਚਾਹੁੰਦਾ ਸੀ, ਵੀ ਗੁਰੂ ਜੀ ਦੀ ਮਦਦ ਨਾ ਹੀ ਲੈਣੀ ਪਵੇ ਤੇ ਚੰਗਾ, ਕਿਉਂਕਿ ਜੇ ਗੁਰੂ ਜੀ ਦੀ ਮਦਦ ਲਈ ਤੇ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਤੇ ਚੱਲਿਆ ਜਾਣਾ, ਇਹ ਵੀ ਸੋਚ ਸੀ ਭੀਮ ਚੰਦ ਦੇ ਮਨ ਚ, ਇਸ ਕਰਕੇ ਖੜਾ ਸੀ। ਤੋ ਜਦੋਂ ਹੁਣ ਵੇਖਿਆ ਜਦੋਂ ਕੋਈ ਪੇਸ਼ ਨਹੀਂ ਗਈ ਤੇ ਸਤਿਗੁਰੂ ਜੀ ਕੁੱਚੇ ਥਾਂ ਤੇ ਖੜੇ ਸਨ, ਉੱਥੇ ਨੇ ਆਪਣਾ ਸਿਪਾਹੀ ਭੇਜਿਆ ਕਿ ਜਾਓ ਸਤਿਗੁਰਾਂ ਦੇ ਕੋਲ ਜਾ ਕੇ ਬੇਨਤੀ ਕਰ,
ਸ੍ਰੀ ਮੁਖ ਤੇ ਬਰਦੀਨ ਵਿਜੈ ਕੋ,
ਬੇਨਤੀ ਕਰ ਜਾ ਕੇ ਸਤਿਗੁਰਾਂ ਨੂੰ ਕਿ ਸਤਿਗੁਰਾਂ ਨੇ ਮੈਨੂੰ ਵਿਜੈ ਹੋਣ ਦਾ ਵਰ ਦਿੱਤਾ, ਦਸਵੇਂ ਪਾਤਸ਼ਾਹ ਨੇ ਮੈਨੂੰ ਇਸ ਜੰਗ ਵਿੱਚ ਜਿੱਤਣ ਦਾ ਵਰ ਦਿੱਤਾ ਹੈ।
ਸੋ ਅਬ ਸਾਚ ਕਰੋ ਬਲ ਨਾਲਾ,
ਗੁਰੂ ਸਾਹਿਬ ਨੂੰ ਜਾ ਕੇ ਕਹਿ ਕਿ ਰਾਜਾ ਭੀਮ ਚੰਦ ਕਹਿੰਦਾ ਜਿਹੜਾ ਬਚਨ ਤੁਸੀਂ ਕੀਤਾ ਮੇਰੇ ਜੰਗ ਵਿੱਚ ਜਿੱਤਣ ਦਾ, ਉਹ ਬਚਨ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਸੱਚ ਕਰੋ, ਆਪਣੇ ਬਲ ਨਾਲ ਆਪਣੇ ਕੀਤੇ ਹੋਏ ਬਚਨ ਨੂੰ ਸੱਚ ਕਰੋ।
ਆਓ ਸ਼ਰਨਾਗਤ ਰਾਵਰ ਕੇ,
ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਇਸ ਵੇਲੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ।
ਜਸ ਦਿਓ ਸਾਇਕ ਹੈ ਰਿਪ ਕਾਲਾ,
ਮਹਾਰਾਜ ਮੈਨੂੰ ਹੁਣ ਜਸ ਬਖਸ਼ੋ, ਮੈਨੂੰ ਹੁਣ ਵਡਿਆਈ ਬਖਸ਼ੋ, ਇਸ ਜੰਗ ਵਿੱਚ ਜਿੱਤਣ ਦੀ ਵਡਿਆਈ ਬਖਸ਼ੋ, ਆ ਕੇ ਮਹਾਰਾਜ ਮੇਰੀ ਸਹਾਇਤਾ ਕਰੋ, ਦੁਸ਼ਮਣਾਂ ਵਾਸਤੇ ਕਾਲ ਰੂਪ ਹੋ ਕੇ ਬਣ ਕੇ ਆਓ।
ਆਨ ਤਬੈ ਅਸਵਾਰ ਪ੍ਰਭੂ ਟਿਗ,
ਇਹਦਾ ਭੀਮ ਚੰਦ ਨੇ ਇਹ ਕਹਿ ਕੇ ਸਿਪਾਹੀ ਗੁਰੂ ਸਾਹਿਬ ਕੋਲ ਭੇਜਿਆ। ਉਹ ਸਿਪਾਹੀ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਣਾਂ ਵਿੱਚ ਹਾਜ਼ਰ ਹੋਇਆ।
ਬੇਨਤੀ ਕੀਨੇ ਉਚਾਰਨ ਕੋ,
ਆ ਕੇ ਉਹਨੇ ਸਤਿਗੁਰਾਂ ਨੂੰ ਭੀਮ ਚੰਦ ਵੱਲੋਂ ਕੀਤੀ ਬੇਨਤੀ ਕੀਤੀ ਹੈ।
ਭੂਪਤ ਹੋਏ ਲਾਚਾਰ ਰਹੋ,
ਕਹਿਣ ਲੱਗਾ ਹੇ ਗਰੀਬ ਨਵਾਜ, ਰਾਜਾ ਭੀਮ ਚੰਦ ਲਾਚਾਰ ਹੋ ਗਿਆ। ਤੁਸੀਂ ਵੇਖ ਹੀ ਰਹੇ ਹੋ ਕਿ ਉਹਨੇ ਤਿੰਨ ਹਮਲੇ ਕਰ ਲੈ ਲੈ ਦੁਸ਼ਮਣ ਤੇ, ਪਰ ਉਹ ਲਾਚਾਰ ਹੋ ਚੁੱਕਾ ਹੈ।
ਰਣ ਵਿੱਚ ਜੁਟਿਓ ਰਿਪ ਮਾਰਨ ਕੋ,
ਔਰ ਰਣ ਵਿੱਚ ਜੁਟਿਆ ਹੋਇਆ ਹਾਲੇ ਵੀ ਉਹਨੇ ਪੈਰ ਪਿਛਾ ਨਹੀਂ ਕੀਤੇ, ਦੁਸ਼ਮਣ ਨੂੰ ਮਾਰਨ ਵਾਸਤੇ ਅੜਿਆ ਹੋਇਆ।
ਆਪ ਕਿਸ਼ਾਮ ਗਈ ਕਰ ਭਾਵ,
ਮਹਾਰਾਜ ਭੀਮ ਚੰਦ ਨੇ ਮਨ ਚ ਭਾਵਨਾ ਧਾਰਨ ਕਰਕੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ, ਉਹਨੇ ਤੁਹਾਡੀ ਸ਼ਰਨ ਤੱਕੀ ਹੈ।
ਵਿਜੈ ਹਿਤ ਕੀਨ ਹਕਾਰਨ ਕੋ,
ਮਹਾਰਾਜ ਆਪਣੀ ਜਿੱਤ ਵਾਸਤੇ ਰਾਜੇ ਭੀਮ ਚੰਦ ਨੇ ਤੁਹਾਨੂੰ ਬੁਲਾਇਆ, ਆਪਣੀ ਮਦਦ ਵਾਸਤੇ ਉਹਨੇ ਆਪ ਜੀ ਨੂੰ ਬੁਲਾਇਆ ਹੈ।
ਆਯੁਧ ਧਾਰ ਚਲੋ ਅਗਵਾ,
ਮਹਾਰਾਜ ਕਿਰਪਾ ਕਰੋ ਸ਼ਸਤਰ ਧਾਰਨ ਕਰਕੇ ਆਪ ਜੀ ਅੱਗੇ ਹੋ ਕੇ ਵੱਧ ਕੇ ਚੱਲੋ।
ਮਹਾਬਲੀ ਵਾਰ ਪ੍ਰਹਾਰਨ ਕੋ,
ਮਹਾਰਾਜ ਤੁਸੀਂ ਮਹਾਬਲੀ ਹੋ, ਵਾਰ ਪ੍ਰਹਾਰ ਕਰਨ ਵਾਸਤੇ, ਦੁਸ਼ਮਣ ਤੇ ਹਮਲਾ ਕਰਨ ਵਾਸਤੇ ਆਪ ਅੱਗੇ ਚੱਲ ਕੇ ਮਹਾਰਾਜ ਭੀਮ ਚੰਦ ਦੀ ਮਦਦ ਕਰੋ।
ਸ੍ਰੀ ਗੁਰੂ ਤੇਗ ਬਹਾਦਰ ਨੰਦਨ,
ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਸਪੁੱਤਰ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ।
ਤੇਗ ਬਹਾਦਰੀਓਂ ਸੁਧ ਪਾਏ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਤੇਗ ਦੇ ਬਹਾਦਰ ਨੇ, ਤੇਗ ਬਹਾਦਰ ਦੇ ਪੁੱਤਰ ਨੇ ਔਰ ਤੇਗ ਦੇ ਬਹਾਦਰ ਨੇ, ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਭੀਮ ਚੰਦ ਦੀ ਇਹ ਬੇਨਤੀ ਸੁਣੀ, ਇਹ ਸੁਧ ਪ੍ਰਾਪਤ ਕੀਤੀ।
ਥਾਨੇ ਉਤੰਗ ਪੈ ਜੰਗ ਪਰਿਓ,
ਮਹਾਰਾਜ ਜੀ ਬੋਲੇ ਕਹਿੰਦੇ ਉੱਚੇ ਥਾਂ ਤੇ ਜੰਗ ਮਚ ਰਿਹਾ, ਦੁਸ਼ਮਣ ਉੱਚੇ ਥਾਂ ਤੇ ਖੜਾ ਹੋਇਆ ਜੰਗ ਕਰ ਰਿਹਾ।
ਪਟ ਭੰਗ ਭਏ ਬਡ ਮਾਰ ਮਚਾਏ,
ਇਸ ਕਰਕੇ ਬਹੁਤ ਸਾਰੇ ਸੂਰਮੇ ਮਰ ਗਏ ਨੇ, ਭੀਮ ਚੰਦ ਦੇ ਬਹੁਤ ਸਾਰੇ ਸਿਪਾਹੀ ਮਰ ਗਏ ਨੇ, ਬੜੀ ਭਾਰੀ ਮਾਰ ਮਚੀ ਹੈ।
ਆਯੁਧ ਧਾਰ ਲਈਏ ਤਤਕਾਲ,
ਦਸਵੇਂ ਪਾਤਸ਼ਾਹ ਮਹਾਰਾਜ ਜੀ ਆਪ ਤਿਆਰ ਹੋਏ, ਆਪ ਕਮਰ ਕੱਸਾ ਕੀਤਾ, ਸ਼ਸਤਰ ਧਾਰਨ ਕਰਕੇ ਮਹਾਰਾਜ ਆਪ ਆਪਣੇ ਨੀਲੇ ਤੇ ਸਵਾਰ ਹੋਏ।
ਭਈ ਸਵਾਰ ਗਏ ਸਮਦਾਈ,
ਮਹਾਰਾਜ ਸਵਾਰ ਹੋ ਕੇ ਆਪਣੇ ਘੋੜੇ ਤੇ ਆਪਣੇ ਨਾਲ ਦੇ ਸੂਰਮਿਆਂ ਦਾ ਸਿੱਖਾਂ ਦਾ ਦਲ ਲੈ ਕੇ ਮਹਾਰਾਜ ਭੀਮ ਚੰਦ ਦੀ ਮਦਦ ਕਰਨ ਲਈ ਅੱਗੇ ਆਏ ਹਨ।
ਤੁੰਦ ਤੁਰੰਗ ਮਕੀਨ ਤਮੈ,
ਮਹਾਰਾਜ ਜੀ ਨੇ ਆਪਣਾ ਘੋੜਾ ਤੇਜ ਕੀਤਾ ਹੈ।
ਰਣ ਰੰਗ ਬਿਕੈ ਹੋਏ ਕਾ ਸਮਾਏ,
ਰਣ ਦੇ ਮੈਦਾਨ ਨੂੰ ਪੂਰਾ ਭਖਿਆ ਹੋਇਆ ਵੇਖ ਕੇ ਹੁਣ ਪੂਰੇ ਭਖੇ ਹੋਏ ਮੈਦਾਨ ਵੱਲ ਮਹਾਰਾਜ ਜੀ ਵਧੇ ਹਨ।
ਸ਼੍ਰੀ ਪ੍ਰਭ ਕੋ ਨਿਰਪਾਵਤ ਦੇਖ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਉਂਦਿਆਂ ਵੇਖ ਕੇ ਰਾਜੇ ਭੀਮ ਚੰਦ ਨੇ
ਬਿਠਾਏ ਸੋਹਰ ਬਿਨੰਤ ਉਚਾਰੇ,
ਆਪਣਾ ਇੱਕ ਸੂਰਮਾ ਘੋੜ ਸਵਾਰ ਭੇਜਿਆ ਸਤਿਗੁਰਾਂ ਕੋਲ ਬੇਨਤੀ ਕਰਨ ਲਈ।
ਆਪ ਬਹਾਦਰ ਧੀਰ ਬਣੇ ਸਗਰੇ ਦਲ ਕੋ ਅਬ ਹੋਏ ਅਗਾਰੇ,
ਉਹਨੇ ਬੇਨਤੀ ਕਰਕੇ ਭੇਜਿਆ ਕਿ ਹੇ ਗੁਰੂ ਗਰੀਬ ਨਵਾਜ, ਤੁਸੀਂ ਆਪ ਬਹਾਦਰ ਹੋ, ਵੱਡੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹੋ, ਹੁਣ ਇਹ ਜਿੰਨਾ ਦਲ ਹੈ ਮੇਰਾ ਵੀ ਔਰ ਤੁਹਾਡਾ ਵੀ, ਇਸ ਸਾਰੇ ਦਲ ਦੇ ਆਗੂ ਬਣ ਕੇ ਮੁਖੀ ਬਣ ਕੇ ਮਹਾਰਾਜ ਹੁਣ ਤੁਸੀਂ ਅੱਗੇ ਵੱਧ ਕੇ ਚੱਲੋ।
ਹੇਲ ਕਰਾਵੋ ਆਯੁਧ ਗਾਵੋ,
ਆਪ ਤੁਸੀਂ ਹੱਲਾ ਕਰਾਵੋ ਸਾਰੀ ਫੌਜ ਦੇ ਕੋਲੋਂ ਦੁਸ਼ਮਣ ਦੇ ਉੱਤੇ, ਆਪਣੇ ਸ਼ਸਤਰ ਆਪਣੇ ਹਥਿਆਰ ਚਲਾਵੋ।
ਵੀਰ ਚਲੇ ਗਨ ਆਨ ਪਿਛਾਰੇ,
ਸਾਰੇ ਵੀਰ ਯੋਧੇ ਤੁਹਾਡੇ ਨਾਲ ਪਿੱਛੇ ਚੱਲਣਗੇ।
ਲਿਓ ਵਿਜੈ ਕਰ
ਮਹਾਰਾਜ, ਇਸ ਰਣ ਭੂਮੀ ਵਿੱਚ ਅੱਜ ਜਿੱਤ ਤੁਸੀਂ ਪ੍ਰਾਪਤ ਕਰੋ, ਅੱਜ ਦੀ ਵਿਜੈ ਲਕਸ਼ਮੀ ਮਹਾਰਾਜ ਦਸਵੇਂ ਪਾਤਸ਼ਾਹ ਤੁਹਾਡੇ ਚਰਣਾਂ ਵਿੱਚ ਆਵੇਗੀ, ਤੁਸੀਂ ਵਿਜੈ ਲਕਸ਼ਮੀ ਨੂੰ ਪ੍ਰਾਪਤ ਕਰਕੇ ਰਣ ਭੂਮੀ ਚ ਦੁਸ਼ਮਣ ਨੂੰ ਮਾਰ ਮੁਕਾਵੋ।
ਜੈ ਲਕਸ਼ਮੀ ਸਭ ਪਾਏ ਤਿਆਰੇ,
ਜੈ ਲਕਸ਼ਮੀ ਅੱਜ ਤੁਹਾਡੇ ਚਰਣਾਂ ਵਿੱਚ ਆਉਣਾ ਚਾਹੁੰਦੀ ਹੈ, ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਅੱਗੇ ਵੱਧ ਕੇ ਵਿਜੈ ਲਕਸ਼ਮੀ ਨੂੰ ਪ੍ਰਾਪਤ ਕਰੋ।
ਸ਼੍ਰੀ ਕਲਗੀਧਰ ਬੇਨਤੀ ਕੋ ਸੁਣ,
ਕਲਗੀਆਂ ਵਾਲੇ ਪਾਤਸ਼ਾਹ ਨੇ ਭੀਮ ਚੰਦ ਦੀ ਬੇਨਤੀ ਸੁਣੀ।
ਦੇਖ ਮਚਿਓ ਬੜ ਜੰਗ ਕਰਾਲਾ,
ਫਿਰ ਵੀ ਵੇਖਿਆ ਕਿ ਕਰਾਲ ਭਿਆਨਕ ਜੰਗ ਮਚਿਆ ਹੋਇਆ।
ਜਿਉ ਰਸ ਵੀਰ ਉਤੋਂ ਸੁਪਤਿਓ,
ਕਹਿੰਦੇ ਮਾਨੋ ਜਿਵੇਂ ਸੁੱਤਾ ਪਿਆ ਵੀਰ ਰਸ, ਜਿਵੇਂ ਸੁੱਤਾ ਪਿਆ ਵੀਰ ਰਸ ਹੋਵੇ।
ਤਤਕਾਲੀ ਜਾਗ ਉਠਿਓ ਬਲਵਾਲਾ,
ਸੁੱਤਾ ਪਿਆ ਵੀਰ ਰਸ ਬੇਨਤੀ ਸੁਣਦਿਆਂ ਭੀਮ ਚੰਦ ਦੀ ਇਕਦਮ ਜਾਗ ਪਿਆ ਹੋਵੇ, ਤਿਲ ਮਿਲਾ ਉੱਠਿਆ ਹੋਵੇ, ਇਸ ਤਰ੍ਹਾਂ ਮਹਾਰਾਜ ਜੀ ਦਾ ਵੀਰ ਰਸ ਜਾਗਿਆ ਹੈ।
ਸ਼੍ਰੀ ਮੁਖ ਪੈ ਉਤਸ਼ਾਹ ਸੁਹਾਵਤ,
ਕਲਗੀਧਰ ਦੇ ਚਿਹਰੇ ਤੇ ਉਤਸ਼ਾਹ ਹੈ, ਲੜਨ ਵਾਸਤੇ ਉਮਾ ਹੈ, ਲਾਲੀ ਹੈ ਨੇਤਰਾਂ ਵਿੱਚ।
ਜਿਉਂ ਰਲੋਂਦਾ ਕੋ ਰੰਗ ਲਾਲਾ,
ਜਿਵੇਂ ਸੂਰਜ ਦਾ ਰੰਗ ਲਾਲ ਹੁੰਦਾ, ਏਦਾਂ ਮਹਾਰਾਜ ਦਸਵੇਂ ਪਾਤਸ਼ਾਹ ਦਾ ਚਿਹਰਾ ਲਾਲ ਸੁਰਖ ਹੈ।
ਹੇਲ ਕਰੇ ਹੋਏ ਸਮੁਕ ਬਾਰਸੋ,
ਔਰ ਮਹਾਰਾਜ ਜੀ ਨੇ ਆਪ ਸਾਰਾ ਦਲ ਨਾਲ ਲਿਆ ਤੇ ਅੱਗੇ ਹੋ ਕੇ ਹੱਲਾ ਕੀਤਾ ਬਲ ਦੇ ਨਾਲ, ਜਿਹੜੀ ਵਾੜ ਕੀਤੀ ਹੋਈ ਸੀ ਨਾ ਦੁਸ਼ਮਣ ਨੇ, ਉਸ ਵਾੜ ਦੇ ਉੱਤੇ ਹਮਲਾ ਕੀਤਾ ਹੈ।
ਪੀਰ ਦੇ ਪਟ ਭੀਮ ਵਿਸਾਲਾ,
ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ, ਜਿਹੜੇ ਦੁਸ਼ਮਣਾਂ ਦੇ ਸੂਰਮੇ ਸੀ ਨਾ ਵਾੜ ਚੋਂ ਬਾਹਰ ਆ ਕੇ ਲੜ ਰਹੇ ਸੀ, ਉਹਨਾਂ ਨੂੰ ਧਕੇਲ ਕੇ ਅੱਗੇ ਕਰ ਦਿੱਤਾ ਹੈ।
ਭੁਜੰਗ ਪ੍ਰਿਆਤ ਛੰਦ ਤੁਫੰਗਾ ਕਸੀ ਪਾਏ ਬਾਰੂਦ ਗੋਰੇ,
ਹੁਣ ਮਹਾਰਾਜ ਜੀ ਦੀ ਚੜਾਈ ਹੋਈ ਰਣਜੀਤ ਰਗਾਰੇ ਤੇ, ਦੋਹਰੀਆਂ ਚੋਭਾ ਵੱਜੀਆਂ, ਸੂਰਮਿਆਂ ਦੇ ਬੰਦੂਕਾਂ ਵਿੱਚ ਪਾਈਆਂ ਗੋਲੀਆਂ ਦੜਾ ਦੜ ਕਰਕੇ ਵੱਜਣ ਲੱਗੀਆਂ ਹਨ, ਕੱਸੀਆਂ ਹੋਈਆਂ ਗੋਲੀਆਂ ਚਲਾਈਆਂ ਹਨ।
ਛੜੰਕੇ ਦੜੰਕੇ ਭਏ ਦੋਨ ਓਰੇ,
ਗਜਾਂ ਨਾਲ ਜਦੋਂ ਗੋਲੀਆਂ ਠੋਕਦੇ ਨੇ ਛਣਕਦੇ ਨੇ, ਉਹ ਗਜ ਛਣਕਦੇ ਨੇ ਤੇ ਉਹਨਾਂ ਦੇ ਛਣਕਣ ਤੇ ਦਣਕਣ ਦੀ ਆਵਾਜ਼ ਆਉਂਦੀ ਦੋਹਾਂ ਪਾਸਿਓਂ।
ਕਲਾ ਪੈ ਜੜੇ ਮੋੜ ਤੋੜੇ ਤੁਖੰਤੇ,
ਔਰ ਕਲਾ ਦੇ ਉੱਤੇ ਜੋੜ ਕੇ ਮੋੜਾ ਤੋੜਾ ਤੁਖਾ ਕੇ ਫਿਰ ਕਲਾ ਦੇ ਉੱਤੇ ਨਿਸ਼ਾਨਾ ਸਿਸਤ ਬੰਨ ਕੇ ਛੱਡਦੇ ਨੇ।
ਤਰੇ ਹੱਥ ਪੈ ਸ਼ਤਰੂ ਸੋਈ ਡਬੰਤੇ,
ਔਰ ਸਾਹਮਣੇ ਕਰਕੇ ਬੰਦੂਕ ਦਾ ਨਿਸ਼ਾਨਾ ਲਾ ਕੇ ਫਿਰ ਦੁਸ਼ਮਣ ਤੇ ਗੋਲੀ ਦਾਗਦੇ ਨੇ। ਪਵੰਤੇ ਭਵਕਦਿਆਂ ਹੋਇਆ ਅੱਗ ਵਾਂਗੂ ਗੋਲੀ ਬਾਹਰ ਨਿਕਲਦੀ ਹੈ।
ਪਲੀ ਤੇ ਉੱਠੇ ਨਾਦੀ ਉੱਚੇ ਪਰੰਕੇ,
ਪਲੀ ਤੇ ਉੱਠਦੇ ਨੇ ਉੱਚੀ ਆਵਾਜ਼ ਨਾਲ, ਇੱਕ ਵੇਰੀ ਸਾਰਾ ਜੰਗ ਗਰਜ ਉੱਠਿਆ, ਸਾਰਾ ਮੈਦਾਨ ਗਰਜ ਉੱਠਿਆ ਹੈ ਬੰਦੂਕਾਂ ਦੀਆਂ ਕੜਾ ਕੜੀ ਨਾਲ।
ਦੀਪੀ ਜਵਾਲ ਮਾਲਾ ਸੁਗੋਰੀ ਸੜਾਕੇ,
ਔਰ ਕਹਿੰਦੇ ਜਵਾਲ ਮਾਲਾ, ਜਵਾਲ ਮਾਲਾ ਦਾ ਮਤਲਬ ਵੀ ਬਲਦੀ ਹੋਈ ਅੱਗ ਦੀ ਲਾਟ, ਚਾਰੇ ਪਾਸੇ ਨਜ਼ਰ ਆਉਂਦੀ ਹੈ, ਦੋਹਾਂ ਪਾਸੇ ਨਜ਼ਰ ਆਉਂਦੀ ਹੈ, ਸੜਕ ਸੜਕ ਦੇ ਕੇ ਗੋਲੀਆਂ ਚੱਲਦੀਆਂ ਹਨ।
ਲਗੇ ਵੀਰ ਅੰਗਨ
ਬਗਨ ਵਿਸਾਲਾ
ਔਰ ਜਾ ਕੇ ਸੂਰਮਿਆਂ ਦੇ ਅੰਗਾਂ ਨੂੰ ਵੱਜਦੀਆਂ ਨੇ ਔਰ ਅੰਗਾਂ ਨੂੰ ਵਿੰਨ ਕੇ ਗੋਲੀਆਂ ਕਈ ਵਾਰੀ ਪਾਰ ਨਿਕਲ ਜਾਂਦੀਆਂ ਤੇ ਸੂਰਮਿਆਂ ਦੇ ਸਰੀਰਾਂ ਚੋਂ ਖੂਨ ਦੀਆਂ ਤਤੀਰੀਆਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦੀਆਂ ਹਨ
ਹਿਰਦੇ ਮੁੰਡ ਫੋਰੰਗ ਪਰ ਚੰਡੇ ਕਰਾਲਾ
ਕਿਸੇ ਦੇ ਕਲੇਜੇ ਨੂੰ ਗੋਲੀ ਨੇ ਵਿੰਨ ਦਿੱਤਾ ਕਿਸੇ ਦੇ ਸਿਰ ਨੂੰ ਤੋੜ ਦਿੱਤਾ ਕਿਸੇ ਦੀ ਬਾਂਹ ਕਿਸੇ ਦੀ ਲੱਤ ਤੋੜ ਸੁੱਟੀ ਹੈ
ਛੁੱਟਿਓ ਸ਼ਰੋਲ ਕਾਇਓ ਪਵਾ ਪੱਕ ਬੋਲਣਾ
ਔਰ ਖੂਨ ਛੁੱਟਦਾ ਹੈ ਸਰੀਰ ਵਿੱਚੋਂ ਜਿਹੜੇ ਉਹਨਾਂ ਦੇ ਕਾਵ ਨੇ ਨਾ ਸੂਰਮਿਆਂ ਦੇ ਉਹ ਪੱਕ ਪੱਕ ਕਰਦੇ ਨੇ ਜਦੋਂ ਗੋਲੀ ਵੱਜਦੀ ਟੋਆ ਹੀ ਪੈ ਜਾਂਦਾ ਸਰੀਰ ਚ ਉਹਦੇ ਵਿੱਚੋਂ ਖੂਨ ਦੀਆਂ ਤਤੀਰੀਆਂ ਬਾਹਰ ਨਿਕਲਦੀਆਂ ਪੱਕ ਪੱਕ ਕਰਦੇ ਨੇ ਉਹ ਜ਼ਖਮ ਜਿਹੜੇ ਭਰੇ ਹੋਏ ਹਵਾ ਨਾਲ
ਤੱਕਾ ਤੱਕ ਬੀਰੰਗ ਉੱਤ ਡੋਲੈ
ਔਰ ਤੱਕਦੇ ਤੁਕਦੇ ਇੱਕ ਪਾਸੇ ਦੂਜੇ ਪਾਸੇ ਉਹ ਸੂਰਮੇ ਇੱਧਰ ਉੱਧਰ ਡੋਲ ਰਹੇ ਹਨ
ਜੱਟਾ ਪੱਟ ਜੁੱਟੇ ਲੱਟਾ ਪੱਟ ਹੋਏ
ਜੱਟਾ ਪੱਟ ਜੁੱਟ ਗਏ ਨੇ ਨੇੜੇ ਹੋ ਗਏ ਸੂਰਮੇ ਇੱਕ ਵਾਰ ਵਾਰਡ ਦੇ ਨੇੜੇ ਚਲੇ ਗਏ ਉਧਰੋਂ ਵਾਰਡ ਵਿੱਚੋਂ ਜਿਹੜੇ ਨਿਕਲੇ ਸੂਰਮੇ ਬਾਹਰ ਸਨ ਆਪਸ ਵਿੱਚ ਹੱਥਾ ਬੱਥ ਹੋ ਗਏ ਚਟਾ ਪੱਟ ਆਪਸ ਵਿੱਚ ਜੁੱਟ ਗਏ ਲੱਟ ਪੱਟ ਹੋ ਕੇ ਡਿੱਗਣ ਲੱਗੇ ਹਨ
ਸੱਟਾ ਪੱਟ ਸੋਹੇ ਕਟਾ ਕੱਟ ਸੋਹੇ
ਸੱਟਾ ਪੱਟ ਛੇਤੀ ਦੇ ਨਾਲ ਕਹਿੰਦੇ ਸੋਭਦੇ ਹੋਏ ਕਟਾ ਕੱਟ ਕਰਕੇ ਵੱਢਦੇ ਜਾ ਰਹੇ ਨੇ ਟੋਟੇ ਕਰਦੇ ਜਾ ਰਹੇ ਨੇ ਇੱਕ ਦੂਜੇ ਦੇ
ਕਰੀ ਟੋਏ ਟੂਕੇ ਗੁਰੂ ਕੋ ਸਹਾਏ
ਮਹਾਰਾਜ ਜੀ ਦੀ ਸਹਾਇਤਾ ਪ੍ਰਾਪਤ ਕਰਕੇ ਸਾਰੇ ਸੂਰਮੇ ਅੱਗੇ ਵੱਧ ਕੇ ਆ ਗਏ ਦੁਸ਼ਮਣ ਦੇ ਘੇਰੇ ਵਿੱਚ ਜਾ ਪਹੁੰਚੇ ਹਨ
ਉੱਤੇ ਬਾਹਰ ਵੀਰੇ ਦੀਏ ਭਜਾਏ
ਤਾਂ ਕਿਰਪਾਲ ਕਟੋਚੀਏ ਦੇ ਸੂਰਮੇ ਬਾਹਰ ਆ ਕੇ ਲੜ ਰਹੇ ਸੀ ਨਾ ਵਾਰਡ ਤੋਂ ਉਹ ਤਾਂ ਇੱਕ ਵਾਰੀ ਭਜਾ ਦਿੱਤੇ ਉਹਨਾਂ ਨੂੰ ਤਾਂ ਭਾਜੜਾ ਪਾ ਦਿੱਤੀਆਂ ਉਹਨਾਂ ਨੂੰ ਅੰਦਰ ਵੜਨਾ ਮਜਬੂਰ ਕਰ ਦਿੱਤਾ
ਅਰੇ ਬਾਰ ਮੈਂ ਬਾਰ ਬਾਰੀ ਬਿਲੋਕੈ
ਜਿਹੜੇ ਹੁਣ ਬਾਹਰ ਸਨ ਉਹ ਅੰਦਰ ਚਲੇ ਗਏ ਵਾਰਡਾਂ ਵਿੱਚ ਹੁਣ ਵਾਰਡ ਵਿੱਚ ਉਹਨਾਂ ਨੂੰ ਵੀ ਬਾਹਰ ਨਹੀਂ ਸੀ ਦਿਸਦਾ ਜੇ ਥਲੜਿਆਂ ਨੂੰ ਵਾਰਡ ਦੇ ਅੰਦਰ ਨਹੀਂ ਸੀ ਕੁਝ ਦਿਸਦਾ ਤੇ ਜਿਹੜੇ ਅੰਦਰ ਸਨ ਉਹ ਵੀ ਬਾਹਰ ਨਹੀਂ ਸਨ ਪੂਰਾ ਵੇਖ ਸਕਦੇ ਇਸ ਕਰਕੇ ਦੋਹਾਂ ਪਾਸਿਓਂ ਹੁਣ ਬਰਾਬਰ ਦਾ ਜੰਗ ਹੋਣ ਲੱਗਾ ਹੈ
ਟੁਕੀ ਨੇਰ ਪਾਇਓ ਨਹੀਂ ਜਾਏ ਰੋਕੇ
ਔਰ ਇਹੋ ਜਿਹਾ ਨੇੜੇ ਟੁੱਕੇ ਸੂਰਮੇ ਕਿ ਇਹਨਾਂ ਕੋਲੋਂ ਪੈਰ ਨਹੀਂ ਰੋਕੇ ਗਏ ਆਉਂਦੇ ਹੋਏ ਦੁਸ਼ਮਣ ਦੇ ਵੱਧਦਿਆਂ ਦੇ ਸੂਰਮਿਆਂ ਦੇ ਪੈਰ ਨਹੀਂ ਰੋਕੇ ਗਏ
ਤੜਾ ਤੜ ਗੋਰੀ ਨਕੀ ਮਾਰ ਮਾਚੇ
ਤੜਾ ਤੜੀ ਗੋਲੀਆਂ ਦੀ ਮਾਰ ਮਚੀ ਆ ਅਨੇਕਾਂ ਗੋਲੀਆਂ ਦੇ ਮੀਂਹ ਵਰ ਰਹੇ ਨੇ
ਮਿਲੀ ਜੋਗਨੀ ਸ਼ਰਣ ਪੀਵੈ ਸੁਨਾਚੇ
64 ਜੋਗਣੀਆਂ ਆ ਪਹੁੰਚੀਆਂ ਕਲਗੀ ਧਰ ਨੇ ਇਹਨਾਂ ਨੂੰ ਵੀ ਵਰ ਦਿੱਤਾ ਸੀ ਵੀ ਦਸਵੇਂ ਜਾਮੇ ਚ ਮਹਾਰਾਜ ਛੇਵੇਂ ਪਾਤਸ਼ਾਹ ਕਿਹਾ ਸੀ ਵੀ ਹੁਣ ਤਾਂ ਥੋੜਾ ਤ੍ਰਿਪਤ ਕਰਾਂਗੇ ਪਰ ਦਸਵੇਂ ਜਾਮੇ ਚ ਪੂਰਾ ਰਜਾਵਾਂਗੇ ਤੁਹਾਨੂੰ ਤੇ ਉਹ 64 ਜੋਗਣੀਆਂ ਖੱਪਰ ਫੜੇ ਹੋਏ ਹੱਥਾਂ ਵਿੱਚ ਸੂਰਮਿਆਂ ਦੇ ਡਿੱਗਣ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਦੇ ਸਰੀਰਾਂ ਚੋਂ ਨਿਕਲਦਾ ਗਰਮ ਗਰਮ ਖੂਨ ਆਪਣੇ ਖੱਪਰਾਂ ਚ ਭਰ ਭਰ ਕੇ ਪੀਂਦੀਆਂ ਨੇ ਰੱਜ ਕੇ ਡਕਾਰ ਮਾਰ ਕੇ ਕਿਲਕਾਰੀਆਂ ਮਾਰਦੀਆਂ ਨੇ
ਲਵੰਗੀਤ ਆਏ ਪਰ ਮੈਂ ਬਾਰ ਬਾਰੇ
ਆਕਾਸ਼ ਵਿੱਚ ਗਿੱਧਾਂ ਆ ਗਈਆਂ ਤੇ ਗਿਰਜਾਂ ਆਈਆਂ ਹੋਈਆਂ ਆਕਾਸ਼ ਵਿੱਚ ਭਰਮਦੀਆਂ ਨੇ ਸੱਜੇ ਖੱਬੇ ਜਾ ਕੇ ਭਰਮਦੀਆਂ ਵੇਖਦੀਆਂ ਨੇ
ਪੱਖੇ ਮਾਸ ਕੋਚੀ ਕਈ ਉੱਚੇ ਪੁਕਾਰੇ
ਔਰ ਮਾਸ ਭਖਦੀਆਂ ਨੇ ਸੂਰਮਿਆਂ ਦਾ ਉਹਨਾਂ ਦੇ ਸਰੀਰ ਦੀਆਂ ਮਾਸ ਦੀਆਂ ਬੋਟੀਆਂ ਲੈ ਕੇ ਆਕਾਸ਼ ਵਿੱਚ ਉੱਡਦੀਆਂ ਉੱਚੀ ਉੱਚੀ ਆਵਾਜ਼ ਵਿੱਚ ਬੋਲਦੀਆਂ ਹਨ
ਹਿਰਦੇ ਕੋਪ ਧਾਰੇ ਮਹਾਂਵੀਰ ਟੁਕੇ
ਸਾਰੇ ਸੂਰਮਿਆਂ ਦੇ ਹਿਰਦਿਆਂ ਵਿੱਚ ਬੜਾ ਕੋਪ ਹੈ ਰੋਸ ਹੈ ਨੇੜੇ ਹੋ ਕੇ ਟੁਕ ਟੁਕ ਕੇ ਮਾਰਦੇ ਹਨ
ਚਹੇ ਬਾਰ ਕੋ ਬਾਰ ਬਾਰ ਬੇਜਿਓ ਪਬੂਕੇ
ਮਹਾਰਾਜ ਜੀ ਦੇ ਨਾਲ ਸੂਰਮੇ ਵੱਧ ਕੇ ਆਏ ਨੇ ਨਾ ਅੱਗੇ ਜਿਹੜੀ ਵਾੜ ਕੀਤੀ ਹੋਈ ਪਹਿਲਾਂ ਉਹਨਾਂ ਦੀ ਰਖਵਾਲੀ ਕਰ ਰਹੀ ਸੀ ਦੁਸ਼ਮਣਾਂ ਦੀ ਕਹਿੰਦੇ ਉਸ ਵਾਰਡ ਨੂੰ ਗੁਰੂ ਕੇ ਸੂਰਮੇ ਔਰ ਨਾਲ ਭੀਮ ਚੰਦ ਦੇ ਸੂਰਮੇ ਇਸ ਤਰ੍ਹਾਂ ਨੇੜੇ ਟੁੱਕ ਕੇ ਸਾੜ ਦੇਣਾ ਚਾਹੁੰਦੇ ਨੇ ਅੱਗ ਲਾ ਕੇ ਸਾੜ ਦੇਣਾ ਚਾਹੁੰਦੇ ਹਨ
ਲੀਏ ਚਾਂਪ ਚੌਂਪੇ ਚਲੇ ਚੁੰਗ ਉੱਚੇ
ਗੁਰੂ ਜੀ ਨੇ ਆਪ ਆਪਣੇ ਹੱਥ ਵਿੱਚ ਧਨਕ ਸੰਭਾਲਿਆ ਉੱਚੇ ਥਾਂ ਤੇ ਖਲੋ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਤੀਰ ਚਲਾਉਣ ਲੱਗੇ ਹਨ
ਚਲਾ ਚਾਲ ਹੋਈ ਚੱਪੇ ਲਾ ਜਮੂਚੇ
ਚਾਲ ਹੋ ਗਈ ਆ ਬਸ ਭਾਜੜ ਮੱਚ ਗਈ ਭਗਦੜ ਮੱਚ ਗਈ ਹੈ ਔਰ ਕਈ ਲਾਜ ਦੇ ਮਾਰੇ ਹੀ ਮਰ ਗਏ ਹਨ
ਛੁੱਟੇ ਤੀਰ ਤੀਕੇ ਬੜੇ ਬੇਗਵਾਰੇ
ਮਹਾਰਾਜ ਜੀ ਦੀ ਕਮਾਨ ਚੋਂ ਨਿਕਲੇ ਤੀਰ ਬੜੇ ਤਿੱਖੇ ਚੱਲੇ ਨੇ ਬੜੇ ਵੇਗ ਨਾਲ ਵਿੰਨਦੇ ਜਾਂਦੇ ਨੇ ਵੈਰੀਆਂ ਨੂੰ
ਲਗੇ ਅੰਗ ਮੈਂ ਫੋਰ ਪ੍ਰਾਨੰਗ ਨਿਕਾਰੇ
ਇਹਨੂੰ ਜਾ ਕੇ ਤੀਰ ਵੱਜਦੇ ਨੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ ਉਹਦੇ ਸਰੀਰ ਵਿੱਚੋਂ ਸਾਹ ਦੀ ਡੋਰੀ ਟੁੱਟ ਜਾਂਦੀ ਹੈ
ਸੱਟਾ ਸੱਟ ਸੇਲੇ ਭਈ ਰੇਲ ਪੇਲਾ
ਸਾਡਾ ਸੱਟ ਬੜੀ ਛੇਤੀ ਨਾਲ ਬਰਛੀਆਂ ਚੱਲਦੀਆਂ ਨੇ ਨੇਜੇ ਚੱਲਦੇ ਨੇ ਤਲਵਾਰਾਂ ਚੱਲਦੀਆਂ ਨੇ ਬੰਦੂਕਾਂ ਚੱਲਦੀਆਂ ਨੇ ਤੀਰ ਚੱਲਦੇ ਨੇ ਇਸ ਤਰ੍ਹਾਂ ਰੇਲ ਪੇਲ ਕਰਕੇ ਇੱਕ ਦੂਜੇ ਨੂੰ ਰੱਖ ਦਿੱਤਾ ਸੂਰਮਿਆਂ ਨੇ
ਫਿਰ ਆਲ ਬਾਲੇ ਬੜੇ ਕਾਲ ਹੇਲਾ
ਆਲੇ ਦੁਆਲੇ ਕੱਲਾ ਕਰਕੇ ਜਿਹੜੇ ਆਲੇ ਦੁਆਲੇ ਉਹ ਜ਼ੋਰ ਨਾਲ ਹੱਲਾ ਕਰਕੇ ਆਲੇ ਦੁਆਲੇ ਫਿਰਦੇ ਹਨ
ਕਿਤੇ ਮੂਰਛਾ ਕਾਏ ਬੈਂਕੇ ਸਿਪਾ ਬੈਂਕੇ
ਕਈ ਸੂਰਮੇ ਬੰਕੇ ਜਵਾਨ ਸੂਰਮੇ ਸਿਪਾਹੀ ਕਈ ਤਾਂ ਬੇਹੋਸ਼ ਹੋ ਕੇ ਮੂਰਛਤ ਹੋ ਕੇ ਡਿੱਗ ਪਏ ਜ਼ਖਮੀ ਹੋ ਗਏ ਨਾ ਜ਼ਖਮੀ ਹੋ ਕੇ ਕਈ ਬੇਹੋਸ਼ ਹੋ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ
ਕਿਤੇ ਘੁੰਮ ਝੂਮੇ ਕਨੇ ਕਾਵ ਖਾਏ
ਕਿਤੇ ਸੂਰਮੇ ਘੁੰਮ ਕੇ ਕਾਵ ਖਾ ਕੇ ਘੁੰਮ ਰਹੇ ਨੇ ਕਦੇ ਸੱਜੇ ਕਦੇ ਖੱਬੇ ਘੁੰਮ ਰਹੇ ਨੇ ਕਿ ਉਹਨਾਂ ਦੇ ਜ਼ਖਮਾਂ ਦਾ ਉਹਨਾਂ ਦੇ ਘਾਵਾਂ ਦਾ ਇਲਾਜ ਹੋਵੇ ਪਾਣੀ ਮੰਗਦੇ ਨੇ ਪਰ ਪਾਣੀ ਪ੍ਰਾਪਤ ਨਹੀਂ ਹੁੰਦਾ ਇੱਕ ਵੱਡੇ ਤੇਗੀ ਤੜਫੀਆਂ ਨਾ ਮਦ ਪੀਤੇ ਲੋਟਣ ਭਾਵਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਚੰਡੀ ਦੀ ਵਾਰ ਚ ਲਿਖਦੇ ਰਣ ਭੂਮੀ ਦੇ ਦ੍ਰਿਸ਼ ਨੂੰ ਕਹਿੰਦੇ ਇੱਕ ਵੱਡੇ ਹੋਏ ਤੇਗਾਂ ਨਾਲ ਤੜਫ ਰਹੇ ਨੇ ਰਣ ਭੂਮੀ ਤੇ ਏਦਾਂ ਤੜਫਦੇ ਨੇ ਜ਼ਮੀਨ ਤੇ ਪਏ ਜਿਵੇਂ ਸ਼ਰਾਬ ਪੀ ਕੇ ਕੋਈ ਸ਼ਰਾਬੀ ਜ਼ਮੀਨ ਦੇ ਉੱਤੇ ਮਿੱਟੀ ਵਿੱਚ ਲੋਤ ਪੋਤ ਹੋ ਜਾਂਦਾ ਹੈ
ਭਾਈ ਲੋਤ ਪੋਥਾ ਨਦੀ ਅੰਕਰਾਲਾ
ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਨੇ ਢੇਰਾਂ ਦੇ ਅੰਬਾਰਾਂ ਦੇ ਅੰਬਾਰ ਲੱਗ ਗਏ ਨੇ
ਪੱਖੇ ਮਾਸ ਕੋ ਸਿਆਲ ਬੋਲੇ ਮਿਸਾਲਾ
ਕਿੱਦੜ ਆ ਗਏ ਕੁੱਤੇ ਆ ਗਏ ਰਣ ਭੂਮੀ ਵਿੱਚ ਆ ਕੇ ਸੂਰਮਿਆਂ ਦਾ ਮਾਸ ਪੱਖਦੇ ਗਿੱਦੜ ਉੱਚੀ ਆਵਾਜ਼ ਵਿੱਚ ਕੂਕਦੇ ਗਿੱਦੜ ਦੀ ਕੂਕ ਬੜੀ ਭਿਆਨਕ ਹੁੰਦੀ ਹੈ ਜਦੋਂ ਕੂਕਦਾ ਤੇ ਸਾਰੀ ਰਣ ਭੂਮੀ ਦੇ ਮਾਹੌਲ ਨੂੰ ਹੋਰ ਜ਼ਿਆਦਾ ਵਿਕਰਾਲ ਤੇ ਭਿਆਨਕ ਬਣਾ ਦਿੰਦਾ ਹੈ
ਡੱਕੀ ਡਾਕਣੀ ਡਰ ਡੋਲੇ ਡਕੋਲੇ
ਸਾਰੀਆਂ ਡਾਕਣੀਆਂ ਜਿਹੜੀਆਂ ਨੇ ਉਹ ਆ ਪਹੁੰਚੀਆਂ ਡੋਲਦੀਆਂ ਫਿਰਦੀਆਂ ਭੂਤ ਪ੍ਰੇਤ ਰਣ ਭੂਮੀ ਵਿੱਚ ਨੱਚਦੇ ਫਿਰਦੇ ਨੇ ਗਲਾਂ ਵਿੱਚ ਉਹਨਾਂ ਨੇ ਆਂਦਰਾਂ ਪਾਈਆਂ ਹੋਈਆਂ ਸੂਰਮਿਆਂ ਦੀਆਂ ਖੋਪੜੀਆਂ ਫੜੀਆਂ ਹੋਈਆਂ ਔਰ ਡਕਾਰ ਮਾਰ ਮਾਰ ਕੇ ਉਹਨਾਂ ਦਾ ਮਾਸ ਭੱਖ ਰਹੇ ਨੇ
ਹੇਤ ਲੇਤੀ ਕਿਤੇ ਦੇ ਫਾਰੈ
ਔਰ ਬਹੁਤ ਸਾਰੀਆਂ ਡਾਕਣੀਆਂ ਉਹਨਾਂ ਦਾ ਮਾਸ ਲੈਣ ਵਾਸਤੇ ਸੂਰਮਿਆਂ ਦਾ ਆਪਣੇ ਹੱਥਾਂ ਨਾਲ ਉਹਨਾਂ ਦਾ ਮਾਸ ਚੀਰਦੀਆਂ ਨੇ ਉਹਨਾਂ ਦੇ ਪੇਟ ਚੀਰ ਕੇ ਆਂਦਰਾਂ ਬਾਹਰ ਕੱਢਦੀਆਂ ਨੇ
ਭਈ ਭੀਮ ਭੂਮੀ ਭਯੰਗ ਪੂਰ ਪ੍ਰਾਪਤ ਤੈ
ਕਹਿੰਦੇ ਬੜਾ ਭਿਆਨਕ ਮਾਹੌਲ ਬਣ ਗਿਆ ਰਣ ਭੂਮੀ ਦਾ ਸਾਰੀ ਰਣ ਭੂਮੀ ਲਾਲ ਸੁਰਖ ਹੋ ਗਈ ਕਿਤੇ ਸਿਰ ਖਿੰਡਿਆ ਕਿਤੇ ਬਾਂਹ ਖਿੰਡੀ ਹੈ ਕਿਤੇ ਲੱਤ ਪਈ ਕਿਤੇ ਲੋਥ ਪਈ ਹੋਈ ਏਦਾਂ ਸਾਰੀ ਰਣ ਭੂਮੀ ਨਦਾਉਣ ਦਾ ਮੈਦਾਨ ਸੂਰਮਿਆਂ ਦੇ ਖੂਨ ਨਾਲ ਲਾਲ ਸੁਰਖ ਹੋ ਗਿਆ ਏਦਾਂ ਜਾਪਦਾ ਜਿਵੇਂ ਅੱਠਵਾਂ ਸਮੁੰਦਰ ਖੂਨ ਦਾ ਵਹਿ ਟੁਰਿਆ ਹੋਵੇ
ਨਚੰਗ ਭੂਤ ਪ੍ਰੇਤ ਪਿਰੇ ਮਾਸ ਖਾਤੇ
ਔਰ ਭੂਤ ਪ੍ਰੇਤ ਨੱਚਦੇ ਫਿਰਦੇ ਨੇ ਰਣ ਭੂਮੀ ਵਿੱਚ ਇਹੋ ਜਿਹੇ ਰਣ ਭੂਮੀ ਦੇ ਮਾਹੌਲ ਵਿੱਚ ਫਿਰ ਇਹ ਵੀ ਸਾਰੇ ਆ ਜਾਂਦੇ ਨੇ ਇਹ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਦਸਵੀਂ ਅਸ਼ਟਪਦੀ ਚ ਇਹ ਬਚਨ ਕਈ ਕਰੋੜਾਂ ਨੇ ਇਹ ਵੀ ਆ ਪਹੁੰਚੇ ਇਹ ਵੀ ਰਣ ਭੂਮੀ ਵਿੱਚ ਮਾਸ ਖਾਂਦੇ ਨੇ ਸੂਰਮਿਆਂ ਦਾ ਔਰ ਨੱਚਦੇ ਹਨ
ਗੁਰੂ ਸੰਗ ਹੋਏ ਮੱਚਿਓ ਜੰਗ ਬਾਰਾ
ਕਲਗੀਧਰ ਜਦੋਂ ਆਪ ਆਏ ਨਾਲ ਸਾਰਿਆਂ ਦਲਾਂ ਦੇ ਸੂਰਮਿਆਂ ਦੇ ਤੇ ਬੜਾ ਭਿਆਨਕ ਜੰਗ ਮਚਿਆ
ਪਟੰਗ ਅੰਗ ਭੰਗੇ ਸੁਰੰਗੇ ਅਖਾੜਾ
ਬੜੇ ਸੂਰਮਿਆਂ ਦੇ ਅੰਗ ਭੰਗੇ ਗਏ ਸਾਰਾ ਅਖਾੜਾ ਰਣ ਭੂਮੀ ਦਾ ਰੰਗ ਵਾਲਾ ਹੋ ਗਿਆ ਸੁਰੰਗੇ ਰੰਗ ਸਹਿਤ ਹੋ ਗਿਆ
ਇਸੀ ਰੀਤ ਘੇਰਿਓ ਜਬੈ ਬਾਰ ਜਾਏ
ਇਸੇ ਰੀਤੀ ਨਾਲ ਜਦੋਂ ਸਾਰੀ ਵਾੜ ਨੂੰ ਘੇਰਾ ਪਾ ਲਿਆ ਬਿਲਕੁਲ ਵਾੜ ਦੇ ਨੇੜੇ ਆ ਗਏ ਸੂਰਮੇ
ਤੁਕੈ ਕੂਪ ਕੋ ਮਾਚੀ ਲੜਾਈ
ਕਈ ਸੂਰਮੇ ਵਾੜ ਤੋੜ ਕੇ ਅੰਦਰ ਜਾ ਵੜੇ ਦੁਸ਼ਮਣਾਂ ਦੇ ਵਿੱਚ ਜਾ ਵੜੇ ਔਰ ਬੜਿਆਂ ਸੂਰਮਿਆਂ ਨਾਲ ਜਾ ਕੇ ਲੜੇ ਬੜੀ ਭਿਆਨਕ ਲੜਾਈ ਬੜਾ ਭਿਆਨਕ ਜੰਗ ਮਚਿਆ ਹੈ
ਦੋਹੇਰਾ ਜੋ ਗਿਰੇਸ਼ ਵਿਚਾਰ ਕੈ ਵੀਰ ਧੀਰ ਕੋ ਤਾਰ
ਉਧਰ ਗਰੇਸ਼ ਪਹਾੜੀ ਰਾਜਿਆਂ ਨੇ ਵਿਚਾਰ ਕੀਤੀ ਨਾਲ ਦੇ ਜਿਹੜੇ ਵੀਰ ਧੀਰਜ ਨੂੰ ਧਾਰਨ ਕਰਦੇ ਹਨ
ਟੁਕੇ ਨਿਕਟ ਰਿਪ ਜਾਨ ਕੈ ਕੇਤਕ ਪਿਖੇ ਸਮਾਰ
ਹੁਣ ਕਿਰਪਾਲ ਕਟੋਚੀਏ ਨੇ ਵੇਖਿਆ ਕਿ ਹੁਣ ਦੁਸ਼ਮਣ ਬਿਲਕੁਲ ਹੀ ਨੇੜੇ ਆ ਗਿਆ ਸਾਡੀ ਵਾੜ ਵੀ ਤੋੜ ਕੇ ਅੰਦਰ ਆਣ ਪਹੁੰਚੇ ਹਨ ਉਸ ਵੇਲੇ ਜਦੋਂ ਵੇਖਿਆ ਕਿ ਹੁਣ ਸ਼ੁਮਾਰ ਹੀ ਕੋਈ ਨਹੀਂ ਅਣਗਿਣਤੀ ਸੂਰਮੇ ਆ ਪਹੁੰਚੇ ਨੇ
ਲਖੀ ਪਰਾਜਾ ਆਪਣੀ ਲਾਜਬੰਸ ਕੀ ਜਾਤ।
ਕਿਰਪਾਲ ਕਟੋਚੀਏ ਤੇ ਅਲਪ ਖਾਨ ਹੋਣਾ ਨੇ ਵੇਖਿਆ ਕਿ ਸਾਡੀ ਤਾਂ ਬੰਸ ਦੀ ਲਾਜ ਵੀ ਜਾਂਦੀ ਰਹੇਗੀ ਕਿ ਸਾਡੀ ਬੰਸ ਦੀ ਲਾਜ ਜਾਂਦੀ ਰਹੇਗੀ। ਹੁਣ ਤਾਂ ਸਮਝ ਲਓ ਸਾਡੀ ਪਰਾਜੈ ਹੋਈ, ਹੁਣ ਤਾਂ ਸਮਝ ਲਓ ਅਸੀਂ ਹਾਰੇ।
ਆਪਸ ਮੈਂ ਮਿਲ ਕੇ ਤਵੇ ਇਮ ਹੋਵੇ ਸਭ ਘਾਤ।
ਆਪਸ ਵਿਚ ਮਿਲ ਕੇ ਕਹਿਣ ਲੱਗੇ ਜੇ ਆਪਾਂ ਇੱਥੇ ਅੰਦਰ ਹੀ ਵੜੇ ਰਹੇ ਨਾ ਆਲੇ ਦੁਆਲੇ ਵਾਰਡ ਦੇ ਤੇ ਇਸ ਤਰ੍ਹਾਂ ਅੰਦਰ ਹੀ ਸਾਰੇ ਮਾਰੇ ਜਾਵਾਂਗੇ।
ਬਲ ਸੰਭਾਰੋ ਆਪਣੋ ਨਿਕਸਲ ਲੋ ਬਰਬੀਰ।
ਆਪਣਾ ਬਲ ਸੰਭਾਲੋ ਤੇ ਹੁਣ ਇਸ ਵਾਰਡ ਚੋਂ ਬਾਹਰ ਨਿਕਲ ਕੇ ਲੜੋ। ਜਿਹੜੇ ਪਹਿਲਾਂ ਵਾਰਡ ਦਾ ਸਹਾਰਾ ਲੈ ਕੇ ਲੜ ਰਹੇ ਸੀ, ਸਤਿਗੁਰਾਂ ਨੇ ਇਹੋ ਜਿਹਾ ਕਬਜ਼ਾ ਕੀਤਾ ਵਾਰਡ ਦੇ ਨੇੜੇ ਜਾ ਕੇ ਵੀ ਅੰਦਰ ਜਾ ਕੇ ਜਦੋਂ ਮਾਰਨ ਲੱਗੇ ਨਾ, ਕਹਿੰਦੇ ਅੰਦਰ ਮਰਨ ਦਾ ਆਪਾਂ ਤਾਂ ਸਾਰੇ ਮਾਰੇ ਜਾਵਾਂਗੇ ਵਾਰਡ ਦੇ ਅੰਦਰ, ਹੁਣ ਤਾਂ ਵਾਰਡ ਚੋਂ ਬਾਹਰ ਨਿਕਲ ਕੇ ਲੜੋ ਜੇ ਆਪਣਾ ਆਪ ਬਚਾਉਣਾ ਹੈ।
ਮੰਤਰ ਪਕਾਏ ਜੰਗ ਕੋ ਪੁਨ ਉਮੜੇ ਤਰ ਤੀਰ।
ਇਦਾਂ ਦਾ ਇਹਨਾਂ ਮੰਤਰ ਪਕਾਇਆ ਜੰਗ ਦਾ, ਹੁਣ ਵਾਰਡ ਚੋਂ ਬਾਹਰ ਨਿਕਲ ਕੇ ਮਰਨ ਵਾਸਤੇ ਤਿਆਰ ਹੋਏ ਨੇ। ਬਿਜੜਵਾ ਲਿਆ ਦਿਆਲ ਰਾਜਾ, ਇਹਦਾ ਜਿਵੇਂ ਵੱਧ ਹੋ ਰਿਹਾ ਅੱਗੇ ਬਾਹਰ ਆ ਕੇ ਲੜ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਾਹਿਬ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।